राग राग रामकली महला पंजवा एको सतगुर प्रसाद दर्शन पेटत पाप सब नाश है हरस्यों दे मिलाई।
पंजवी पातशाही श्री गुरु अर्जन देव जी महाराज की बाणी है। आप गुरु नानक साहब के घर के उपदेश के मुतलक हर पहलू तो बड़ी अच्छी तरह खोल खोल के समझा रहे हैं। आप फरमाते हैं कि ये साढ़े पाप हैं, साढ़े कर्म हैं, अच्छे हैं या बुरे हैं, जिन्ना करके सब दुनिया के जीव असी इस 84 के जेलखाने अंदर फसे हुए हाँ। जितना अरसा इन्हां कर्मां दा हिसाब किताब खत्म नहीं हुंदा, साड़ी आत्मा निर्मल नहीं हो सकती, प्योर नहीं हो सकती, पवित्र नहीं हो सकती, मालिक दे मिलन दे काबिल नहीं हो सकती। गुरु साहब ने इस दुनिया नूं कर्मां संदला खेत कह के याद किया है, क्योंकि जमीन दे अंदर जो भी आपां बीज बीजदे हाँ उस फसल को कट्टण वास्ते सानू जाना पैंदा है। अगर कोई मिर्चां दा बीज पाउंदा है उस खेत अंदर वो मिर्चां दी फसल कट्टी करन चले जाता है। अगर कोई अंब दा पौधा लगाउंदा है उस खेत अंदर वो अंब दे फल खाण दा हकदार हो जाता है। असी अच्छे कर्म करते हाँ अच्छा नतीजा भुगतन वास्ते आ जावांगे, आपां बुरे कर्म करते हाँ बुरा नतीजा भुगतन वास्ते आ जावांगे। ना अच्छिया कर्मा करके किसी का देह दिया बंधना तो छुटकारा हो सकता है, ना बुरिया कर्मा करके कदे कोई मरण जम्मण दिया दुखा तो बच सकता है। नेक कर्म करांगे राजे महाराजे बन के आ जावांगे, कौमां मसपां मुल्कां दी हकूमत हासिल करके आ जावांगे, हाथ चो झाड़ू निकलेगा हकूमत दी बागडोर मिल जाएगी, चौंपड़ी चो बिस्तर उठावांगे महल्लां में जाके बिछा लवांगे, लोहे दियां जंजीरां उतर जाणगियां, सोने दियां बेड़ियां पै जाणगियां, और ज़्यादा तो ज़्यादा असी बैकुंठां और स्वर्गां विच चले जांदे हां। वो भी भोग जोनिया हैं, फिर सानू वापस ऐसे 84 के जेलखाने विच आना पैंदा है। अगर असी बुरे कर्म करते हाँ फिर तो नरक और 84 तैयार ही रहिंदी है। इस वास्ते गुरु साहब फरमाते हैं ये साडे पाप हैं, ये साडे कर्म हैं, जिस करके हर एक नू बार बार इस 84 के जेलखाने अंदर आना पैंदा है। और ये जड़े साड़े कर्म हैं ये तीन किस्म के कर्म हैं, एक प्रलब्ध कर्म हैं, एक क्रियमान कर्म हैं, एक सिंचित कर्म हैं। प्रलब्ध कर्म वो जिस करके सानू इंसान का जामा मिलिया है, जिहड़ी कि असी देह विच बैठ के भुगतन लगे हुए हाँ। क्रियमान वो कर्म जिहड़े कि असी अगे वास्ते इत्थे आके बीज बीजने शुरू कर दिंदे हाँ। और ये जड़े सिंचित कर्म हैं ये जड़े जन्मां जन्मां दे कर्म आपां इकट्ठे करदे चले आ रहे हाँ। जितना चिर सारियां कर्मां दा सिलसिला खत्म नहीं होवेगा उतना अरसा कदे भी साड़ी आत्मा निर्मल नहीं हो सकती, प्योर नहीं हो सकती, पवित्र नहीं हो सकती। साड़ी आत्मा उस परमात्मा दी अंश है, असी उस सतनाम समुंदर दे कतरे हाँ, लेकिन उस मालिक दे कोलों विछड़ के माया दे जाल विच फस के मन दे ताबे हो के एक कर्मां दे जाल विच फस के ही है। इस वास्ते साथ साथ साड़ी आत्मा नूं भी इस 84 दे जेलखाने विच आउणा पैंदा है। सो जितना चिर हुण इह कर्मां दा सिलसिला खत्म नहीं हुंदा उतना चिर आत्मा वापस जाके अपने पति के परमात्मा नाल मिल नहीं सकदी। गुरु नानक साहब फरमाते हैं कर्मां दा सिलसिला खत्म करन दा एक तरीका है कि दर्शन पेंट पाप सब नाशे। अगर तुसी सतगुरां दे दर्शन करके दर्शनां दे अपने आप नूं पेंट कर देवोगे ਤੁਹਾਡੇ ਕਰਮਾਂ ਦਾ ਸਾਰਾ ਹੀ ਸਿਲਸਿਲਾ ਹਮੇਸ਼ਾ ਵਾਸਤੇ ਖਤਮ ਹੋ ਜਾਵੇਗਾ। ਦਰਸ਼ਨਾਂ ਤੋਂ ਆਪ ਦਾ ਮਤਲਬ ਸਤਿਗੁਰਾਂ ਨੂੰ ਦੇਖਣਾ ਨਹੀਂ ਹੈ, ਪੇਂਟ ਤੋਂ ਆਪ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਸਤਿਗੁਰਾਂ ਦੇ ਅਨਕੰਡੀਸ਼ਨਲੀ ਸਪੁਰਦ ਕਰ ਦੇਣਾ ਹੈ। ਦਰਸ਼ਨ ਦਰਸ਼ਨ ਦੇ ਅੰਦਰ ਫਰਕ ਹੈ। ਸਤਿਗੁਰਾਂ ਨੂੰ ਦੇਖਣਾ ਦਰਸ਼ਨ ਨਹੀਂ ਕਹਿੰਦੇ। ਸੱਚਾ ਇਸ਼ਕ ਹੋਵੇ, ਸੱਚਾ ਪ੍ਰੇਮ ਹੋਵੇ, ਸੱਚਾ ਪਿਆਰ ਹੋਵੇ, ਇਹਨਾਂ ਦਰਸ਼ਨਾਂ ਦੇ ਪਿੱਛੇ ਬਿਰੇ ਹੈ, ਤੜਫ ਹੈ, ਪ੍ਰੇਮ ਹੈ, ਲਗਨ ਹੈ। ਇਸ ਦਰਸ਼ਨ ਦੇ ਪਿੱਛੇ ਸਿਰਫ ਸਤਿਗੁਰ ਹੀ ਨਜ਼ਰ ਆਉਂਦੇ ਹਨ, ਹੋਰ ਦੁਨੀਆਂ ਦਾ ਕੋਈ ਜੀਵ, ਦੁਨੀਆਂ ਦਾ ਕੋਈ ਪਦਾਰਥ ਨਜ਼ਰ ਨਹੀਂ ਆਉਂਦਾ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀ, ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋ। ਮੈਨੂੰ ਸਤਿਗੁਰਾਂ ਦੇ ਬਗੈਰ ਦੁਨੀਆਂ ਵਿੱਚ ਹੋਰ ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ। ਪੇਂਟ ਦੇ ਵਿੱਚ ਹਮੇਸ਼ਾ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ। ਇੱਕ ਤਾਂ ਜਿਹੜੀ ਚੀਜ਼ ਅਸੀਂ ਪੇਂਟ ਕਰਦੇ ਹਾਂ ਉਹ ਚੀਜ਼ ਮੇਰੀ ਹੋਣੀ ਚਾਹੀਦੀ ਹੈ, ਮੇਰਾ ਉਹਦੇ 'ਤੇ ਕਬਜ਼ਾ ਹੋਣਾ ਚਾਹੀਦਾ ਹੈ। ਦੂਸਰਾ, ਜਦੋਂ ਅਸੀਂ ਚੀਜ਼ ਉਹ ਪੇਂਟ ਕਰ ਦਿੰਦੇ ਹਾਂ, ਸਾਡਾ ਉਹਦੇ 'ਤੇ ਕੋਈ ਹੱਕ ਨਹੀਂ ਹੁੰਦਾ, ਉਹ ਅਗਲੇ ਦੀ ਹੋ ਜਾਂਦੀ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ, ਜਿਤਨਾ ਚਿਰ ਇਹ ਮਨ ਸਾਡਾ ਆਪਣਾ ਹੀ ਨਹੀਂ ਬਣਿਆ, ਅਸੀਂ ਇਹ ਕਿਸੇ ਨੂੰ ਪੇਂਟ ਕਿਸ ਤਰ੍ਹਾਂ ਕਰਾਂਗੇ। ਪਹਿਲਾਂ ਮਨ ਨੂੰ ਆਪਣਾ ਤਾਂ ਬਣਾ ਲਈਏ, ਫਿਰ ਹੀ ਇਹ ਸਤਿਗੁਰਾਂ ਦੇ ਪੇਂਟ ਕਰਨ ਦੇ ਕਾਬਲ ਬਣੇਗਾ। ਇਹ ਤਾਂ ਪੁੱਤਰਾਂ ਧੀਆਂ ਦਾ ਬਣਿਆ ਹੋਇਆ ਹੈ, ਕੌਮਾਂ ਮਸਬਾਂ ਮੁਲਕਾਂ ਦਾ ਬਣਿਆ ਹੋਇਆ ਹੈ, ਸ਼ਰਾਬਾਂ ਕਬਾਬਾਂ ਦੀ ਲਜ਼ਤਾਂ ਦਾ ਬਣਿਆ ਹੋਇਆ ਹੈ, ਇੰਦਰੀਆਂ ਦੇ ਭੋਗਾਂ ਦਾ ਗੁਲਾਮ ਹੈ। ਜਿਤਨਾ ਚਿਰ ਇਹ ਮਨ ਸਾਡਾ ਆਪਣਾ ਨਹੀਂ ਬਣਦਾ, ਉਤਨਾ ਚਿਰ ਅਸੀਂ ਇਸ ਨੂੰ ਸਤਿਗੁਰਾਂ ਦੇ ਅੱਗੇ ਪੇਂਟ ਕਿਸ ਤਰ੍ਹਾਂ ਕਰ ਸਕਦੇ ਹਾਂ? ਜਦੋਂ ਪੇਂਟ ਕਰ ਦਿੰਦੇ ਹਾਂ, ਇਹ ਫਿਰ ਸਾਡਾ ਨਹੀਂ ਰਹਿੰਦਾ, ਇਹ ਸਤਿਗੁਰਾਂ ਦਾ ਹੋ ਜਾਂਦਾ ਹੈ। ਫਿਰ ਸਤਿਗੁਰ ਜਾਣਨ ਤਾਂ ਇਹ ਜਾਣੇ। ਇਹ ਕਰਮਾਂ ਦਾ ਜਿਤਨਾ ਵੀ ਸਿਲਸਿਲਾ ਹੈ, ਇਹ ਮਨ ਦੇ ਨਾਲ ਤਲਕ ਹੈ। ਜਦੋਂ ਮਨ ਹੀ ਸਤਿਗੁਰਾਂ ਦੇ ਸਪੁਰਦ ਕਰ ਦਿੱਤਾ, ਸਾਡਾ ਕਰਮਾਂ ਤੋਂ ਆਪਣੇ ਆਪ ਹੀ ਹਿਸਾਬ ਕਿਤਾਬ ਖਤਮ ਹੋ ਜਾਵੇਗਾ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਨੂੰ ਕਾਬੂ ਕਰੋ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨਾਨਕ ਮਨ ਜੀਤੇ ਜਗ ਜੀਤ। ਸਭ ਤੋਂ ਪਹਿਲਾਂ ਤੂੰ ਮਨ ਨੂੰ ਜਿੱਤ। ਅਗਰ ਤੂੰ ਮਨ ਨੂੰ ਜਿੱਤ ਲਵੇਂਗਾ, ਤੂੰ ਸਾਰੇ ਦੁਨੀਆਂ ਦੇ ਬਣਾਉਣ ਵਾਲੇ ਨੂੰ ਜਿੱਤ ਲਵੇਂਗਾ। ਤੁਸੀਂ ਦੁਨੀਆਂ ਵਿੱਚ ਨਜ਼ਰ ਮਾਰ ਕੇ ਦੇਖੋ, ਇਹ ਆਪਣਾ ਮਨ ਹੀ ਤਾਂ ਹੈ ਜਿਸ 'ਤੇ ਤਾਬੇ ਹੋ ਕੇ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਮੁਲਕ ਦਾ ਦੁਸ਼ਮਣ ਹੈ। ਕਿਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਨ, ਸ਼ਰਮ ਆਉਂਦੀ ਹੈ ਰੋਜ਼ ਅਖਬਾਰਾਂ ਪੜ੍ਹ ਕੇ, ਟੀ ਵੀ ਦੇਖ ਕੇ। ਇਹ ਜੋ ਕੁਛ ਵੀ ਸਾਨੂੰ ਉਂਗਲੀਆਂ 'ਤੇ ਨਚਾਉਣ ਲੱਗਾ ਹੋਇਆ ਹੈ, ਸਾਡਾ ਮਨ ਨਚਾਉਣ ਲੱਗਾ ਹੋਇਆ ਹੈ। ਜਿਤਨਾ ਚਿਰ ਅਸੀਂ ਮਨ 'ਤੇ ਹਾਵੀ ਨਹੀਂ ਹੁੰਦੇ, ਉਤਨਾ ਅਰਸਾ ਸਾਡੀ ਆਤਮਾ ਕਿਸ ਤਰ੍ਹਾਂ ਵਾਪਸ ਜਾ ਕੇ ਪਰਮਾਤਮਾ ਦੇ ਮਿਲਣ ਦੇ ਕਾਬਲ ਹੋ ਸਕਦੀ ਹੈ? ਇਸ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਜਿਨ੍ਹਾਂ ਨੇ ਮਾਰ ਮਨ ਡਾਲਾ ਉਨ੍ਹੀਂ ਕੋ ਸੂਰਮਾ ਕਹਿਣਾ। ਦੁਨੀਆਂ ਵਿੱਚ ਬੜੇ ਬੜੇ ਲੋਕ ਸੂਰਮੇ ਔਰ ਬਹਾਦਰ ਹੋਏ ਹਨ, ਹਿਸਟਰੀ ਉਹਨਾਂ ਦੀ ਬਹਾਦਰੀ ਦੇ ਨਾਲ ਭਰੀ ਹੋਈ ਹੈ। ਲੋਕਾਂ ਨੇ ਆਪਣੇ ਫੈਮਿਲੀ ਦੀ ਖਾਤਰ, ਰਿਸ਼ਤੇਦਾਰਾਂ ਦੀ ਖਾਤਰ, ਮੁਲਕ ਦੀ ਖਾਤਰ, ਕੌਮਾਂ ਮਜ਼ਹਬਾਂ ਦੀ ਖਾਤਰ ਆਪਣੀ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਲੇਕਿਨ ਆਪ ਫਰਮਾਉਂਦੇ ਹਨ, ਉਹਨਾਂ ਤੋਂ ਵੀ ਜ਼ਿਆਦਾ ਵੱਡਾ ਸੂਰਮਾ ਇੱਕ ਹੋਰ ਵੀ ਬਹਾਦਰ ਹੈ, ਜਿਹੜਾ ਕਿ ਆਪਣੇ ਨਫਸ 'ਤੇ ਕਾਬੂ ਪਾ ਲੈਂਦਾ ਹੈ, ਆਪਣੇ ਮਨ 'ਤੇ ਕਾਬੂ ਪਾ ਲੈਂਦਾ ਹੈ। ਅਗਰ ਸਾਡਾ ਦੁਨੀਆਂ ਵਿੱਚ ਕੋਈ ਦੁਸ਼ਮਣ ਹੈ, ਉਹ ਮਨ ਦੁਸ਼ਮਣ ਹੈ। ਨਾ ਸਾਡਾ ਦੁਨੀਆਂ ਵਿੱਚ ਕੋਈ ਆਪਣਾ ਹੈ, ਨਾ ਸਾਡਾ ਦੁਨੀਆਂ ਵਿੱਚ ਕੋਈ ਬੇਗਾਨਾ ਹੈ। ਇਹ ਕਦੇ ਕਿਸੇ ਨੂੰ ਆਪਣਾ ਕਹਿ ਕੇ ਦੁਖੀ ਹੋਣ ਲੱਗਾ ਹੋਇਆ ਹੈ, ਕਦੇ ਕਿਸੇ ਨੂੰ ਬੇਗਾਨਾ ਸਮਝ ਕੇ ਦੁਖੀ ਹੋਣ ਲੱਗਾ ਹੋਇਆ ਹੈ। ਇਹ ਤਾਂ ਸਭ ਕੁਝ ਹੀ ਉਸ ਪਰਮਾਤਮਾ ਦਾ ਹੈ। ਅਸੀਂ ਆਪਣੇ ਆਪ ਨੂੰ ਮਾਲਕ ਤੋਂ ਅਲੱਗ ਸਮਝੀ ਬੈਠੇ ਹਾਂ, ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਇਹ ਨਾ ਅੱਜ ਤੱਕ ਕਦੇ ਕਿਸੇ ਦੇ ਬਣੇ ਹਨ, ਨਾ ਕਦੇ ਬਣ ਹੀ ਸਕਦੇ ਹਨ। ਲੇਕਿਨ ਜਿਹੜੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਇਹਨਾਂ ਦੇ ਮੋਹ ਵਿੱਚ ਫਸਾ ਦਿੰਦੀ ਹੈ, ਇਹਨਾਂ ਦੇ ਪਿਆਰ ਵਿੱਚ ਫਸਾ ਦਿੰਦੀ ਹੈ। ਔਰ ਇਹਨਾਂ ਦਾ ਮੋਹ, ਇਹਨਾਂ ਦਾ ਪਿਆਰ ਹਰ ਇੱਕ ਨੂੰ ਵਾਰ ਵਾਰ ਦੇਹਦਿਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਸੋ ਇੱਥੇ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਤਨਾ ਚਿਰ ਸਾਰੀ ਰਚਨਾ ਦਾ ਮੋਹ ਔਰ ਪਿਆਰ ਛੱਡ ਕੇ ਤੁਸੀਂ ਸਤਿਗੁਰਾਂ ਨਾਲ ਪਿਆਰ ਨਹੀਂ ਪਾਵੋਗੇ, और अपने आप नूं सतगुरां दे प्यार दे विच जज़्ब नहीं कर दोगे, लवलीन नहीं कर दोगे, अपनी हस्ती नूं नेस तो नबूद नहीं कर दोगे और अपने आप नूं ख़त्म नहीं कर दोगे, उतना चिर थोड़े कर्मां दा कदे भी सिलसिला ख़त्म नहीं हो सकता। पहला मन अपना बनाइए, फिर ये सतगुरां दा बना देइए, साडा सारे कर्मां दा सिलसिला अपने आप ही ख़त्म हो जाता है। स्वामी जी ने कहा सी, सतगुर शरण गहो मेरे प्यारे कर्म जुगात चुकाए। जितना चिर तुसी सतगुरां दी शरण हासिल नहीं करदे, तुसी कर्मां दा सिलसिला कदे भी ख़त्म नहीं कर सकोगे। शरण हासिल करन दा भी ओह मतलब है कि अपने आप नूं अनकंडीशनली उन्हां दे सपुरद कर देना है, दुनिया नूं छड के उन्हां दे बन जाना है। या आदमी दुनिया दा बन सकता है या आदमी सतगुरां दा बन सकता है। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਤਿਗੁਰ ਮਾਹੀਂ ਸਮਾਏ, ਅਸੀਂ ਅਖੀਰ ਜਾ ਕੇ ਸਤਿਗੁਰਾਂ ਵੀ ਸਮਾ ਜਾਣਾ ਹੈ, ਆਪਣੇ ਆਪ ਦੀ ਹਸਤੀ ਹੀ ਦੇਸ਼ ਤੋਂ ਨਾਬੂਦ ਕਰ ਦੇਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਕਸੋਕ ਨਗਰ ਇਹ ਕੀਆ ਜੋ ਕਿ ਆਪ ਫਰਮਾਉਂਦੇ, ਹਰ ਕਸੋਕ ਨਗਰ ਇਹ ਕੀਆ ਸੇ ਉਭਰੇ ਜੋ ਸਤਿਗੁਰ ਸੰਡਈਆ। ਇਹ ਦੁਨੀਆ 'ਤੇ ਪੁੰਨਾਂ ਔਰ ਪਾਪਾਂ ਦੀ ਬਣੀ ਹੋਈ ਹੈ, ਪੁੰਨ ਵੀ ਭੁਗਤਣੇ ਪੈਂਦੇ ਹਨ, ਪਾਪ ਵੀ ਭੁਗਤਣੇ ਪੈਂਦੇ ਹਨ। ਪੁੰਨ ਵੀ ਇੱਥੇ ਖਿੱਚ ਕੇ ਲੈ ਆਉਣਗੇ, ਪਾਪ ਵੀ ਇੱਥੇ ਖਿੱਚ ਕੇ ਲੈ ਆਉਣਗੇ। ਅਗਰ ਤੁਸੀਂ ਪੁੰਨਾਂ ਔਰ ਪਾਪਾਂ ਦੀ ਨਗਰੀ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹੋ, ਤੁਹਾਨੂੰ ਸਤਿਗੁਰਾਂ ਦੀ ਸ਼ਰਨ ਹਾਸਲ ਕਰਨੀ ਪਵੇਗੀ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਕਹੋ ਨਾਨਕ ਜਿਨ ਸਤਿਗੁਰ ਮਿਲਿਆ ਤਿਨਕਾ ਨੇਖਾ ਨਿਬੜਿਆ। ਸਤਿਗੁਰਾਂ ਦੇ ਕੋਲ ਜਾਣ ਨਾਲ ਸਤਿਗੁਰ ਨਹੀਂ ਮਿਲਦੇ, ਸਤਿਗੁਰਾਂ ਦੇ ਬਣਨ ਦੇ ਨਾਲ ਸਤਿਗੁਰ ਮਿਲਦੇ ਹਨ। ਜਦੋਂ ਅਸੀਂ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਉਹਨਾਂ ਨਾਲ ਮੋਹ ਔਰ ਪਿਆਰ ਪਾ ਲੈਂਦੇ ਹਾਂ, ਜਦੋਂ ਦੁਨੀਆ ਨੂੰ ਛੱਡ ਕੇ ਉਹਨਾਂ ਨੂੰ ਆਪਣਾ ਬਣਾ ਲੈਂਦੇ ਹਾਂ, ਉਹਨਾਂ ਦੇ ਬਣ ਜਾਂਦੇ ਹਾਂ, ਫਿਰ ਸਾਨੂੰ ਆਪਣੇ ਕਰਮਾਂ ਦਾ ਫਿਕਰ ਨਹੀਂ ਹੁੰਦਾ, ਉਹਨਾਂ ਨੂੰ ਸਾਡੇ ਕਰਮਾਂ ਦਾ ਫਿਕਰ ਹੋਵੇਗਾ। ਇਸ ਵਾਸਤੇ ਇੱਥੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਤਨਾ ਚਿਰ ਗੁਰਮੁਖਾਂ ਦੇ ਦਰਸ਼ਨ ਕਰਕੇ ਤੁਸੀਂ ਆਪਣੇ ਆਪ ਨੂੰ ਦਰਸ਼ਨਾਂ ਦੇ ਪੇਂਟ ਨਹੀਂ ਕਰਦੇ, ਕਿ ਇਤਨਾ ਤੁਹਾਡਾ ਉਹਨਾਂ ਨਾਲ ਮੋਹ ਹੈ, ਇਤਨਾ ਤੁਹਾਡਾ ਉਹਨਾਂ ਨਾਲ ਪਿਆਰ ਹੈ ਕਿ ਤੁਸੀਂ ਆਪਣੀ ਸ਼ੁੱਧ ਬੁੱਧ ਹੀ ਖੋਏ ਬੈਠੇ ਹੋ, ਉਹਨਾਂ ਦਾ ਹੀ ਰੂਪ ਬਣ ਚੁੱਕੇ ਹੋ, ਤੁਹਾਡੇ ਕਰਮਾਂ ਦਾ ਸਿਲਸਿਲਾ ਆਪਣੇ ਆਪ ਹੀ ਖਤਮ ਹੋ ਜਾਵੇਗਾ ਔਰ ਫਿਰ ਤੁਹਾਨੂੰ ਦੁਨੀਆ ਵਿੱਚ ਕੋਈ ਚੀਜ਼ ਖਿੱਚ ਕੇ ਕਦੇ ਲਿਆ ਹੀ ਨਹੀਂ ਸਕਦੀ। ਕਿਉਂਕਿ ਸਤਿਗੁਰਾਂ ਨੇ ਕਿੱਥੇ ਜਾਣਾ ਹੈ? ਉਹਨਾਂ ਨੇ ਵਾਪਸ ਜਾ ਕੇ ਪਰਮਾਤਮਾ ਵਿੱਚ ਸਮਾ ਜਾਣਾ ਹੈ, ਔਰ ਜਦੋਂ ਅਸੀਂ ਉਹਨਾਂ ਦੇ ਬਣ ਜਾਂਦੇ ਹਾਂ, ਉਹ ਸਾਨੂੰ ਨਾਲ ਲੈ ਕੇ ਉਸੇ ਪਰਮਾਤਮਾ ਦੇ ਅੰਦਰ ਜਾ ਕੇ ਸਮਾ ਜਾਂਦੇ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਰਾਮ ਗੁਰ ਪਾਰਸ ਪਰਸ ਕਰੀਜੇ। ਉਹ ਪਰਮਾਤਮਾ ਪਾਰਸ ਹੈ, ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹਨ ਉਹ ਵੀ ਪਾਰਸ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਹਾਂ, ਉਹਨਾਂ ਦੀ ਸੋਭਤ ਵਿੱਚ ਆ ਜਾਂਦੇ ਹਾਂ, ਉਹ ਸਾਨੂੰ ਵੀ ਆਪਣੇ ਵਰਗੇ ਪਾਰਸੀ ਬਣਾ ਲੈਂਦੇ ਹਨ, ਪਿਓਰ ਬਣਾ ਲੈਂਦੇ ਹਨ, ਪਵਿੱਤਰ ਬਣਾ ਲੈਂਦੇ ਹਨ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਅਗਰ ਤੁਸੀਂ ਕਰਮਾਂ ਦਾ ਸਿਲਸਿਲਾ ਖਤਮ ਕਰਨਾ ਚਾਹੁੰਦੇ ਹੋ, ਤਾਂ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਸਤਿਗੁਰਾਂ ਦੀ ਸ਼ਰਨ ਹਾਸਲ ਕਰਨੀ ਹੈ, ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦੇਣਾ ਹੈ, ਉਹਨਾਂ ਦੇ ਸਪੁਰਦ ਕਰ ਦੇਣਾ ਹੈ, ਮਨ ਦੀ ਮੱਤ ਛੱਡ ਕੇ ਗੁਰਮੁਖਾਂ ਦੀ ਮੱਤ ਉੱਤੇ ਚੱਲਣਾ ਹੈ। ਇਹ ਗੁਰਮੁਖਾਂ ਦੇ ਦਰਸ਼ਨਾਂ ਦੀ ਭੇਂਟ ਹੈ, ਫਿਰ ਕਰਮਾਂ ਦਾ ਸਾਡਾ ਸਿਲਸਿਲਾ ਖਤਮ ਹੋਵੇਗਾ। ਇਸ ਵਾਸਤੇ ਕਿਉਂ ਸਤਿਗੁਰਾਂ ਦੇ ਆਪਣੇ ਆਪ ਨੂੰ ਭੇਂਟ ਕਰਨਾ ਹੈ, ਕਿਉਂ ਉਹਨਾਂ ਦੇ ਆਪਣੇ ਆਪ ਨੂੰ ਅਸੀਂ ਸਪੁਰਦ ਕਰਨਾ ਹੈ, ਅੱਗੇ ਖੋਲ੍ਹ ਕੇ ਇਸ਼ਾਰਾ ਕਰਦੇ ਹਨ।
ਦਰਸ਼ਨ ਭੇਟਤ ਪਾਪ ਸਭ ਨਾਸ ਹੈ, ਹਰ ਸਿਉਂ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ।
ਆਪ ਸਮਝਾਉਂਦੇ ਹਨ, ਕਿਉਂਕਿ ਸਾਡੇ ਸਤਿਗੁਰ ਮਾਲਕ ਸਰੂਪ ਹਨ, ਪਰਮਾਤਮਾ ਸਰੂਪ ਹਨ ਔਰ ਹਮੇਸ਼ਾ ਸਾਨੂੰ ਸੁੱਖ ਔਰ ਸ਼ਾਂਤੀ ਦਿੰਦੇ ਹਨ। ਕਿਆ ਸਾਡੇ ਸਤਿਗੁਰਾਂ ਵਿੱਚ ਔਰ ਪਰਮਾਤਮਾ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ ਹੈ? ਕਹਿ ਲਓ ਪਰਮਾਤਮਾ ਸਤਿਗੁਰਾਂ ਦੇ ਰੂਪ ਵਿੱਚ ਇੱਥੇ ਆਇਆ ਹੈ, ਜਾਂ ਸਤਿਗੁਰ ਪਰਮਾਤਮਾ ਸਾਡੇ ਅੰਦਰ ਬੈਠ ਕੇ ਸਾਨੂੰ ਆਪਣੇ ਵੱਲ ਖਿੱਚਣ ਲੱਗਾ ਹੋਇਆ ਹੈ। ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਗੁਰ ਪਰਮੇਸ਼ੁਰ ਇੱਕੋ ਜਾਣ, ਸਤਿਗੁਰ ਔਰ ਮਾਲਕ ਇੱਕੋ ਹੀ ਰੂਪ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਤਿਗੁਰ ਕੇ ਸਤਿਗੁਰ ਸੇਵਕ ਜੇ ਗਿਆ ਜੋ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਰਲੇ ਸਰਲ ਸਮਾਈਦਾ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਦੋ ਚਾਰ ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਲਹਿਰ ਉਹ ਵਾਪਸ ਜਾ ਕੇ ਫਿਰ ਉਹ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਸਤਿਗੁਰਾਂ ਦੇ ਸੇਵਕ ਹਨ, ਉਹ ਵੀ ਸਤਨਾਮ ਦੇ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ। ਉਹ ਸ਼ਬਦ ਔਰ ਨਾਮ ਦੇ ਵਿੱਚੋਂ ਆਉਂਦੇ ਹਨ, ਸ਼ਬਦ ਔਰ ਨਾਮ ਦਾ ਪ੍ਰਚਾਰ ਕਰਦੇ ਹਨ, ਵਾਪਸ ਜਾ ਕੇ ਸ਼ਬਦ ਔਰ ਨਾਮ ਦੇ ਵਿੱਚ ਹੀ ਹਮੇਸ਼ਾ ਵਾਸਤੇ ਸਮਾ ਜਾਂਦੇ ਹਨ। ਇਸ ਵਾਸਤੇ ਕੋਈ ਚੀਜ਼ ਅਸੀਂ ਲਹਿਰ ਦੇ ਸਪੁਰਦ ਕਰ ਦੇਈਏ, ਉਹ ਆਪਣੇ ਆਪ ਹੀ ਸਮੁੰਦਰ ਦੇ ਸਪੁਰਦ ਹੋ ਜਾਂਦੀ ਹੈ, ਕਿਉਂਕਿ ਸਤਿਗੁਰਾਂ ਦਾ ਅਸਲੀ ਸਰੂਪ ਹੀ ਸ਼ਬਦ ਹੁੰਦਾ ਹੈ, ਉਹਨਾਂ ਦਾ ਸਰੂਪ ਹੀ ਨਾਮ ਹੁੰਦਾ ਹੈ, ਔਰ ਮਾਲਕ ਦਾ ਵੀ ਜਿਹੜਾ ਅਸਲੀ ਸਰੂਪ ਹੈ ਉਹ ਸ਼ਬਦ ਔਰ ਨਾਮ ਹੈ, ਔਰ ਸਾਡਾ ਵੀ ਜਿਹੜਾ ਅਸਲੀ ਗੁਰੂ ਹੈ ਉਹ ਸਤਿਗੁਰਾਂ ਦੀ ਦੇਹ ਨਹੀਂ ਹੈ, ਸ਼ਬਦ ਹੈ ਜਿਸ ਦੇ ਨਾਲ ਸਾਡੇ ਖਿਆਲ ਨੂੰ ਜੋੜਦੇ ਹਨ। ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਜਿਹੜੀ ਸਾਡੀ ਆਤਮਾ ਹੈ, ਇਹ ਸੇਵਕ ਹੈ, ਉਹ ਜਿਹੜਾ ਸ਼ਬਦ ਹੈ ਉਹ ਸਾਡਾ ਗੁਰੂ ਹੈ। ਇਹ ਜਿਹੜਾ ਸਰੀਰ ਹੈ ਤਾਂ ਸੇਵਕ ਨੇ ਵੀ ਇੱਥੇ ਛੱਡ ਜਾਣਾ ਹੈ, ਗੁਰਬਖਾਂ ਨੇ ਵੀ ਇੱਥੇ ਛੱਡ ਜਾਣਾ ਹੈ। ਨਾ ਸੇਵਕ ਦਾ ਸਰੀਰ ਕਦੇ ਮਾਲਕ ਦੀ ਦਰਗਾਹ ਵਿੱਚ ਪਹੁੰਚਿਆ ਹੈ, ਨਾ ਸਤਿਗੁਰਾਂ ਦਾ ਸਰੀਰ ਕਦੇ ਮਾਲਕ ਦੇ ਘਰ ਵਾਪਸ ਗਿਆ ਹੈ। ਲੇਕਿਨ ਜੋ ਸੇਵਕ ਸਰੀਰ ਵਿੱਚ ਬੈਠ ਕੇ ਸਤਿਗੁਰਾਂ ਦੇ ਜ਼ਰੀਏ ਆਪਣੀ ਆਤਮਾ ਨੂੰ ਅੰਦਰ ਸ਼ਬਦ ਦੇ ਨਾਲ ਜੋੜ ਲੈਂਦਾ ਹੈ, ਉਹ ਸ਼ਬਦ ਸੇਵਕ ਦੀ ਆਤਮਾ ਨੂੰ ਨਹੀਂ ਛੱਡਦਾ, ਸਿੱਧਾ ਜਾ ਕੇ ਪਰਮਾਤਮਾ ਦੇ ਅੰਦਰ ਸਮਾ ਦਿੰਦਾ ਹੈ। ਇਸ ਵਾਸਤੇ ਅਸਲੀ ਜਿਹੜਾ ਸਾਡਾ ਸਤਿਗੁਰ ਹੈ ਉਹ ਸ਼ਬਦ ਹੈ, ਜਿਹੜਾ ਹਰ ਇੱਕ ਦੇ ਅੰਦਰ ਤਨਕਾਰਾਂ ਦੇਣ ਲੱਗਾ ਹੋਇਆ ਹੈ। ਅਸਲੀ ਜਿਹੜੀ ਸੇਵਕ ਹੈ ਉਹ ਸਾਡੀ ਆਤਮਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਗੁਰ ਕਾ ਕਿ ਸਤਿਗੁਰਾਂ ਦਾ ਅਸਲੀ ਜਿਹੜਾ ਸਰੂਪ ਹੈ ਉਹ ਸ਼ਬਦ ਹੈ, ਜਿਸ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ, ਔਰ ਮਾਲਕ ਦਾ ਵੀ ਅਸਲੀ ਸਰੂਪ ਸ਼ਬਦ ਹੈ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ, ਵਰਲਡ ਇਜ਼ ਗੋਡ। ਇਹ ਜਿਹੜਾ ਸ਼ਬਦ ਹੈ ਇਹੋ ਹੀ ਪਰਮਾਤਮਾ ਦਾ ਅਸਲੀ ਸਰੂਪ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਜਿਹੜੀ ਬਾਣੀ ਹੈ, ਸੱਚੀ ਬਾਣੀ ਹੈ, ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ, ਜਿਹੜੀ ਬਾਣੀ ਹਰ ਇੱਕ ਦੇ ਅੰਦਰ ਦਿਨ ਰਾਤ ਚਮਕ ਰਹੀ ਹੈ, ਦਿਨ ਰਾਤ ਤੁਨਕਾਰਾਂ ਦੇਣ ਲੱਗੀ ਹੋਈ ਹੈ, ਇਹੋ ਹੀ ਪਰਮਾਤਮਾ ਦਾ ਅਸਲੀ ਰੂਪ ਹੈ, ਇਹੋ ਹੀ ਅਸਲੀ ਪਰਮਾਤਮਾ ਹੈ। ਇਸ ਵਾਸਤੇ ਅਸੀਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਕਿਉਂਕਿ ਉਹਨਾਂ ਦਾ ਅਸਲੀ ਰੂਪ ਸ਼ਬਦ ਹੁੰਦਾ ਹੈ, ਨਾਮ ਹੁੰਦਾ ਹੈ। ਅਸੀਂ ਲਹਿਰ ਕਿਤਨੀ ਵੀ ਤੁਸੀਂ ਲਹਿਰ ਕਿਤਨੀ ਵੀ ਉੱਚੀ ਹੋਵੇ, ਉਹ ਸਮੁੰਦਰ ਦਾ ਹਿੱਸਾ ਹੀ ਰਹਿੰਦੀ ਹੈ, ਸਮੁੰਦਰ ਤੋਂ ਅਲੱਗ ਤੇ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਗੁਰਮੁਖ ਦੁਨੀਆ ਵਿੱਚ ਆ ਕੇ ਵੀ ਪਰਮਾਤਮਾ ਤੋਂ ਅਲੱਗ ਨਹੀਂ ਹੁੰਦੇ। ਮਾਲਕ ਤਾਂ ਅਸੀਂ ਕਦੇ ਦੇਖਿਆ ਨਹੀਂ, ਆਪਣੇ ਆਪ ਨੂੰ ਅਸੀਂ ਪਰਮਾਤਮਾ ਦੀ ਕਿੱਦਾਂ ਭੇਂਟ ਕਰ ਸਕਦੇ ਹਾਂ? ਜਿਸ ਚੀਜ਼ ਨੂੰ ਅਸੀਂ ਕਦੇ ਦੇਖਿਆ ਨਹੀਂ, ਜਿਸ ਦੀ ਸ਼ਕਲ ਦਾ ਪਤਾ ਨਹੀਂ, ਰੰਗ ਦਾ ਪਤਾ ਨਹੀਂ, ਰੂਪ ਦਾ ਪਤਾ ਨਹੀਂ, ਉਸ ਦੀ ਜਾਤ ਪਾਤ ਦਾ ਪਤਾ ਨਹੀਂ, ਤੁਸੀਂ ਸੋਚੋ ਉਹਦੇ ਨਾਲ ਸਾਡਾ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ? ਦੁਨੀਆ ਦੇ ਸ਼ਕਲਾਂ ਨਾਲ ਸਾਡਾ ਪਿਆਰ ਹੈ, ਦੁਨੀਆ ਦੇ ਪਦਾਰਥਾਂ ਨਾਲ ਸਾਡਾ ਪਿਆਰ ਹੈ, ਕਿਉਂਕਿ ਇਹਨਾਂ ਦੀ ਸੰਗਤ ਕਰਦੇ ਹਾਂ, ਇਹਨਾਂ ਦੀ ਸੋਭਤ ਕਰਦੇ ਹਾਂ, ਇਹਨਾਂ ਨਾਲ ਸਾਡਾ ਮਿਲਣ ਵਰਤਣ ਹੈ, ਕਿਸੇ ਨਾਲ ਖੂਨ ਦਾ ਰਿਸ਼ਤਾ ਹੈ, ਕੋਈ ਰਜਿਸਟਰੀ ਸਾਡੇ ਨਾਲ ਚੜ੍ਹੀ ਹੋਈ ਹੈ, ਔਰ ਕਿਸੇ ਦੀ ਸਾਨੂੰ ਕਈਆਂ ਸਾਲਾਂ ਤੋਂ ਸੰਗਤ ਔਰ ਸੋਭਤ ਪ੍ਰਾਪਤ ਹੋ ਚੁੱਕੀ ਹੈ, ਕਈਆਂ 'ਤੇ ਸਾਡੇ ਜ਼ਿੰਦਗੀ ਦੇ ਕਈ ਕਿਸਮ ਦੇ ਆਸਾਨ ਹਨ, ਸੋ ਬਦੋ ਬਦੀ ਸਾਡਾ ਉਹਨਾਂ ਨਾਲ ਲਗਾਓ ਹੋ ਜਾਂਦਾ ਹੈ, ਉਹਨਾਂ ਨਾਲ ਪਿਆਰ ਹੋ ਜਾਂਦਾ ਹੈ। ਲੇਕਿਨ ਇਹ ਜਿਹੜਾ ਦੁਨੀਆ ਦਾ ਮੋਹ ਔਰ ਪਿਆਰ ਹੈ, ਇਹ ਤਾਂ ਸਾਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਕੇਵਲ ਮਾਲਕ ਦਾ ਹੀ ਮੋਹ ਔਰ ਪਿਆਰ ਸਾਨੂੰ ਵਾਪਸ ਜਾ ਕੇ ਪਰਮਾਤਮਾ ਨਾਲ ਮਿਲਾ ਸਕਦਾ ਹੈ। ਸੋ ਜਿਸ ਚੀਜ਼ ਨੂੰ ਦੇਖਿਆ ਨਹੀਂ, ਉਹਦੇ ਨਾਲ ਪਿਆਰ ਕਿਸ ਤਰ੍ਹਾਂ ਕਰਾਂਗੇ? ਸੋ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਮਹਾਤਮਾ ਹੁੰਦੇ ਹਨ, ਮਾਲਕ ਦੇ ਭਗਤ ਔਰ ਪਿਆਰੇ ਹੁੰਦੇ ਹਨ, ਉਹਨਾਂ ਦਾ ਵੀ ਅਸਲੀ ਸਰੂਪ ਮਾਲਕ ਹੀ ਹੁੰਦਾ ਹੈ, ਉਹ ਮਾਲਕ 'ਚੋਂ ਹੀ ਆਉਂਦੇ ਹਨ। ਇਸ ਵਾਸਤੇ ਜਿਹੜਾ ਉਹਨਾਂ ਦਾ ਪਿਆਰ ਹੈ, ਉਹ ਅਸਲ ਦੇ ਅੰਦਰ ਪਰਮਾਤਮਾ ਨਾਲ ਪਿਆਰ ਹੈ, ਕਿਉਂਕਿ ਉਹਨਾਂ ਨੇ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਲਸ ਦੇਹਾ। ਉਹ ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ, ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ। ਸੋ ਜਿੱਥੇ ਉਹਨਾਂ ਨੇ ਜਾਣਾ ਹੈ, ਅਸੀਂ ਵੀ ਉਹਨਾਂ ਦੇ ਭਗਤੀ ਔਰ ਪਿਆਰ ਦੇ ਵੱਧੇ ਹੋਏ ਉੱਥੇ ਹੀ ਪਹੁੰਚ ਜਾਂਦੇ ਹਾਂ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਸ਼ਬਦ ਦੀ ਸੱਚੀ ਲਿਵ ਲਾਏ। ਗੁਰਮੁੱਖਾਂ ਦੇ ਜ਼ਰੀਏ ਜਦੋਂ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਝੂਠੀ ਦੁਨੀਆ 'ਚੋਂ ਝੂਠਾ ਮੋਹ ਝੂਠਾ ਪਿਆਰ ਸਾਡਾ ਨਿਕਲ ਜਾਂਦਾ ਹੈ। ਸੱਚੇ ਪਰਮਾਤਮਾ ਦਾ ਸੱਚਾ ਮੋਹ ਸੱਚਾ ਪਿਆਰ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਅਸੀਂ ਉਹਨਾਂ ਸਤਿਗੁਰਾਂ ਦੀ ਸੰਗਤ ਕਰਦੇ ਹਾਂ, ਉਹਨਾਂ ਦੀ ਸੋਭਤ ਕਰਦੇ ਹਾਂ। ਤੁਸੀਂ ਦੇਖੋ, ਦੁਨੀਆ ਦੇ ਅੰਦਰ ਜਦੋਂ ਵੀ ਅਸੀਂ ਕੋਈ ਇਲਮ ਹਾਸਲ ਕਰ ਸਕਦੇ ਹਾਂ, ਕਿਸੇ ਨਾ ਕਿਸੇ ਉਸਤਾਦ ਕੋਲੋਂ ਹਾਸਲ ਕਰ ਸਕਦੇ ਹਾਂ। ਮੰਝਾਂ ਗਾਈਆਂ ਅਸੀਂ ਦੇਖੀਆਂ ਨਹੀਂ, ਦੇਵੀ ਦੇਵਤੇ ਸਾਨੂੰ ਨਜ਼ਰ ਨਹੀਂ ਆਉਂਦੇ, ਮਾਲਕ ਦਾ ਸਾਨੂੰ ਪਤਾ ਨਹੀਂ। ਜਿਤਨਾ ਚਿਰ ਸਾਡੇ ਵਰਗਾ ਹੋ ਕੇ ਸਾਨੂੰ ਨਾ ਸਮਝਾਵੇ, ਸਾਨੂੰ ਸਮਝ ਕਿਸ ਤਰ੍ਹਾਂ ਆ ਸਕਦੀ ਹੈ? ਸੋ ਉਹ ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹਨ, ਉਸ ਸ਼ਬਦ ਔਰ ਨਾਮ ਦੇ ਵਿੱਚੋਂ ਸਾਡੇ ਵਰਕੇ ਸਾਡੇ ਕੋਲ ਆਉਂਦੇ ਹਨ। ਇਸ ਵਾਸਤੇ ਉਹਨਾਂ ਦਾ ਅਸਲੀ ਸਰੂਪ ਸ਼ਬਦ ਔਰ ਨਾਮ ਹੀ ਹੁੰਦਾ ਹੈ। ਉਹਨਾਂ ਦੇ ਜ਼ਰੀਏ ਹੀ ਸਾਨੂੰ ਮਾਲਕ ਦਾ ਪਤਾ ਲੱਗਦਾ ਹੈ, ਮਾਲਕ ਨਾਲ ਸਾਡਾ ਪਿਆਰ ਪੈਦਾ ਹੁੰਦਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਮਾਲਕ ਨੂੰ ਤਾਂ ਅਸੀਂ ਆਪਣੇ ਆਪ ਨੂੰ ਪੇਂਟ ਨਹੀਂ ਕਰ ਸਕਦੇ, ਲੇਕਿਨ ਉਹਨਾਂ ਦੇ ਜਿਹੜੇ ਭਗਤ ਹਨ, ਉਹਨਾਂ ਦੇ ਜਿਹੜੇ ਪਿਆਰੇ ਹਨ, ਉਹਨਾਂ ਦੀ ਜਿਹੜੀ ਸਤਨਾਮ ਸਮੁੰਦਰ ਦੀਆਂ ਲਹਿਰਾਂ ਹਨ, ਉਹਨਾਂ ਦੇ ਤਾਂ ਆਪਣੇ ਆਪ ਨੂੰ ਅਸੀਂ ਸਪੁਰਦ ਕਰ ਸਕਦੇ ਹਾਂ। ਔਰ ਉਹਨਾਂ ਦੇ ਸਪੁਰਦ ਕਰਨ ਦਾ ਮਤਲਬ ਹੈ ਅਸੀਂ ਹਮੇਸ਼ਾ ਵਾਸਤੇ ਸੁੱਖ ਹਾਸਲ ਕਰ ਲੈਂਦੇ ਹਾਂ, ਹਮੇਸ਼ਾ ਵਾਸਤੇ ਸ਼ਾਂਤੀ ਪ੍ਰਾਪਤ ਕਰ ਲੈਂਦੇ ਹਾਂ।
ਮੇਰਾ ਗੁਰ ਪਰਮੇਸ਼ਰ ਸੁਖਦਾਈ ਪਰ ਦਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਖਾਈ।
ਕਿਸ ਤਰ੍ਹਾਂ ਸਾਨੂੰ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਆ ਕੇ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਪ੍ਰਾਪਤ ਹੁੰਦੀ ਹੈ? ਉਹ ਸਮਝਾਉਂਦੇ ਹਨ ਕਿ ਸਾਡਾ ਮਨ ਹੈ ਜਿਹੜਾ ਰਚਨਾ ਦੇ ਸ਼ਕਲਾਂ ਰਚਨਾ ਦੇ ਪਦਾਰਥਾਂ ਨਾਲ ਪਿਆਰ ਪਾਈ ਬੈਠਾ ਹੈ। ਜਿਤਨਾ ਚਿਰ ਤੁਹਾਡੇ ਮਨ ਨੂੰ ਦੁਨੀਆ ਦੇ ਮੋਹ ਤੋਂ ਦੁਨੀਆ ਦੇ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲੇਗਾ, ਇਹ ਤੁਹਾਡਾ ਮਨ ਦੁਨੀਆ ਦਾ ਮੋਹ ਦੁਨੀਆ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਕਿਸ ਚੀਜ਼ ਦਾ ਪਿਆਰ ਹੈ, ਜਿਸ ਨੂੰ ਹਾਸਲ ਕਰਕੇ ਹੀ ਤੁਸੀਂ ਦੁਨੀਆ ਦਾ ਮੋਹ ਛੱਡ ਸਕਦੇ ਹੋ, ਦੁਨੀਆ ਦਾ ਪਿਆਰ ਛੱਡ ਸਕਦੇ ਹੋ? ਆਪ ਫਰਮਾਉਂਦੇ ਹਨ, ਉਹ ਕੇਵਲ ਸ਼ਬਦ ਦਾ ਲੱਜ਼ਤ ਹੈ, ਉਹ ਕੇਵਲ ਨਾਮ ਦੀ ਲੱਜ਼ਤ ਹੈ। ਇਸੇ ਵਾਸਤੇ ਆਪ ਨੇ ਕਿਹਾ ਹੈ, ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤਿਰਗ ਦੀ ਵਾਹ। ਸਾਡਾ ਮਨ ਜਿਹੜਾ ਵਿਸ਼ਿਆਂ ਵਕਾਰਾਂ ਵਿੱਚ ਫਸ ਕੇ ਹਿਰਨ ਦੀ ਤਰ੍ਹਾਂ ਦਿਨ ਰਾਤ ਭਟਕਦਾ ਔਰ ਤਲਫਦਾ ਫਿਰਦਾ ਹੈ, ਜਿਸ ਵਕਤ ਤੋਂ ਅੰਦਰ ਸ਼ਬਦ ਔਰ ਨਾਮ ਦੇ ਨਾਲ ਜੁੜ ਜਾਂਦਾ ਹੈ, ਇਸ ਦੇ ਅੰਦਰ ਤ੍ਰਿਪਤ ਆ ਜਾਂਦੀ ਹੈ, ਇਸ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਅਗਲ ਦੇਹ ਵਿੱਚ ਬੈਠ ਕੇ ਅਸੀਂ ਉਸ ਅੰਮ੍ਰਿਤ ਰੂਪੀ ਨਾਮ ਨੂੰ ਹੀ ਹਾਸਲ ਨਹੀਂ ਕੀਤਾ। ਗੁਰੂ ਸਾਹਿਬ ਕਹਿੰਦੇ, ਸਾਡਾ ਦੇਹ ਵਿੱਚ ਆਵਣਾ ਤਿਰਗ ਹੈ, ਸਾਡੇ ਦੇਹ ਵਿੱਚ ਆਵਣ ਦਾ ਪਰਪਸ ਕੀ ਹੈ, ਸਾਡੇ ਦੇਹ ਵਿੱਚ ਆਵਣ ਦਾ ਮਕਸਦ ਕੀ ਹੈ? ਆਪ ਫਰਮਾਉਂਦੇ ਹਨ, ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ। ਉਹ ਜਿਸ ਨਾਮ ਦਾ ਆਪ ਜ਼ਿਕਰ ਕਰਦੇ ਹਨ, ਉਹ ਅੰਮ੍ਰਿਤ ਹੈ ਔਰ ਉਸ ਦੀ ਲੱਜ਼ਤ ਬਹੁਤ ਮਿੱਠੀ ਹੈ। ਉਸ ਦਾ ਰਸ ਮਿੱਠਾ ਇਸੇ ਵਾਸਤੇ ਕਹਿੰਦੇ ਹਨ ਕਿ ਹੁਣ ਜਿਹੜੇ ਪੁੱਤਰਾਂ ਧੀਆਂ ਦੇ ਪਿਆਰ ਮਿੱਠੇ ਲੱਗਦੇ ਹਨ, ਕੌਮਾਂ ਮਸਬਾਂ ਮੁਲਕਾਂ ਦੇ ਝਗੜੇ ਮਿੱਠੇ ਲੱਗਦੇ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ, ਲੋਕਾਂ ਦੇ ਗਲੇ ਕੱਟਣੇ ਮਿੱਠੇ ਲੱਗਦੇ ਹਨ, ਇਹ ਸਾਨੂੰ ਫਿੱਕੇ ਲੱਗਣੇ ਸ਼ੁਰੂ ਹੋ ਜਾਣਗੇ। ਤੁਸੀਂ ਸੋਚੋ, ਜਿਸ ਨੂੰ ਹੀਰੇ ਜਵਾਹਰਾਤ ਮਿਲਣਗੇ, ਉਹ ਕਿਉਂ ਕੌਡੀਆਂ ਮਗਰ ਦਰ ਬਦਰ ਠੋਕਰਾਂ ਖਾਣਗੇ? ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ, ਜਿਤਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਸੋ ਉਹ ਸ਼ਬਦ ਔਰ ਨਾਮ ਦੀ ਜਿਹੜੀ ਅਟੈਚਮੈਂਟ ਹੈ, ਉਹ ਦੁਨੀਆ ਦੀ ਤਰਫੋਂ ਸਾਨੂੰ ਹਮੇਸ਼ਾ ਵਾਸਤੇ ਡਿਟੈਚ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਗੁਰ ਕਾ ਸ਼ਬਦ ਮਹਾਰਸ ਮਿੱਠਾ। ਜਿਸ ਸ਼ਬਦ ਦੇ ਨਾਲ ਸਤਿਗੁਰ ਸਾਨੂੰ ਜੋੜਦੇ ਹਨ, ਉਸ ਦਾ ਬਹੁਤ ਜ਼ਿਆਦਾ ਮਿਠਾਸ ਹੈ, ਉਸ ਦੀ ਲੱਜ਼ਤ ਨੂੰ ਮਹਾਰਸ ਕਹਿ ਕੇ ਯਾਦ ਕਰਦੇ ਹਨ। ਕਿਉਂਕਿ ਬਾਕੀ ਜਿਹੜੀਆਂ ਲੱਜ਼ਤਾਂ ਹੁਣ ਸਾਨੂੰ ਅੱਛੀਆਂ ਲੱਗਦੀਆਂ ਹਨ, ਇਹ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਇਸ ਵਾਸਤੇ ਆਪ ਫਰਮਾਉਂਦੇ ਹਨ ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾਵਾਂਗੇ, ਉਹ ਸਾਡੇ ਖਿਆਲ ਨੂੰ ਉਸ ਸ਼ਬਦ ਦੇ ਨਾਲ ਜੋੜ ਦੇਣਗੇ, ਉਸ ਨਾਮ ਦੇ ਨਾਲ ਜੋੜ ਦੇਣਗੇ, ਜਿਸ ਸ਼ਬਦ ਔਰ ਨਾਮ ਦੀ ਲੱਜ਼ਤ ਹਾਸਲ ਕਰਕੇ ਅਸੀਂ ਆਪਣੇ ਆਪ ਹੀ ਸੁੱਖ ਹਾਸਲ ਕਰ ਸਕਾਂਗੇ। ਹੁਣ ਅਸੀਂ ਪੁੱਤਰਾਂ ਧੀਆਂ 'ਚੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰ ਰਹੇ ਹਾਂ, ਕੌਮਾਂ ਮਸਬਾਂ ਮੁਲਕਾਂ ਦੀ ਮਾਨ ਵਡਿਆਈ 'ਚੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰ ਰਹੇ ਹਾਂ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ 'ਚੋਂ ਸੁੱਖ ਢੂੰਡਦੇ ਹਾਂ, ਹਕੂਮਤ ਦੇ ਨਸ਼ੇ 'ਚੋਂ ਸੁੱਖ ਢੂੰਡਦੇ ਹਾਂ, ਦੁਨੀਆਂ ਦੀ ਧਨ ਦੌਲਤ 'ਚੋਂ ਸੁੱਖ ਢੂੰਡਦੇ ਹਾਂ। ਇਹ ਸਭ ਚੀਜ਼ਾਂ ਟੈਂਪਰੇਰੀ ਹਨ, ਇਹ ਸਭ ਚੀਜ਼ਾਂ ਆਰਜ਼ੀ ਹਨ। ਇਹਨਾਂ ਦਾ ਸੁੱਖ ਔਰ ਆਰਾਮ ਕੇਵਲ ਟੈਂਪਰੇਰ ਆਰਜ਼ੀ ਹੀ ਹੋ ਸਕਦਾ ਹੈ। ਇਹ ਜੋ ਵੀ ਥੋੜ੍ਹੇ ਬਹੁਤ ਆਪਾਂ ਨੂੰ ਸੁੱਖ ਨਜ਼ਰ ਆਉਂਦੇ ਹਨ, ਆਹਿਸਤਾ ਆਹਿਸਤਾ ਸਭ ਦੁੱਖਾਂ ਦੇ ਅੰਦਰ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਅਗਰ ਇਹ ਦੁਨੀਆਂ ਦੀਆਂ ਨਿਆਮਤਾਂ ਪਰਮਾਤਮਾ ਸਾਨੂੰ ਦੇ ਵੀ ਦੇਵੇ, ਦਿਨ ਰਾਤ ਸਾਡੇ ਮਨ ਵਿੱਚ ਪੈ ਬੈਠ ਜਾਂਦਾ ਹੈ, ਡਰ ਔਰ ਚਿੰਤਾ ਬੈਠ ਜਾਂਦੀ ਹੈ, ਇਹ ਬਖਸ਼ੀਆਂ ਹੋਈਆਂ ਦਾਤਾਂ ਪਰਮਾਤਮਾ ਸਾਥੋਂ ਕਿਤੇ ਵਾਪਸ ਨਾ ਲੈ ਲਵੇ। ਜਿਸ ਚੀਜ਼ ਦਾ 24 ਘੰਟੇ ਜਾਣ ਦਾ ਹੀ ਸਾਨੂੰ ਫਿਕਰ ਲੱਗਾ ਹੋਇਆ ਹੈ, ਪੈ ਬੈਠਾ ਹੋਇਆ ਹੈ, ਮੇਰੇ ਹੱਥੋਂ ਚੀਜ਼ਾਂ ਖੁਸ ਨਾ ਜਾਣ, ਤੁਸੀਂ ਸੋਚ ਲਓ ਉਹ ਤਾਂ ਚਿੰਤਾ ਹੀ ਸਾਡੇ ਵਾਸਤੇ ਦੁੱਖ ਦਾ ਕਾਰਨ ਬਣ ਕੇ ਖੜਾ ਹੋ ਜਾਂਦੀ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਤੁਸੀਂ ਦੁਨੀਆਂ 'ਚ ਸੁੱਖ ਨਹੀਂ ਹਾਸਲ ਕਰ ਸਕਦੇ, ਪਰਮਾਤਮਾ ਦੁਨੀਆਂ ਦਾ ਰਾਜ ਪਾਠ ਵੀ ਤੁਹਾਨੂੰ ਕਿਉਂ ਨਾ ਦੇ ਦੇਵੇਗਾ, ਤਾਂ ਵੀ ਤੁਸੀਂ ਸੁੱਖ ਔਰ ਸ਼ਾਂਤੀ ਪ੍ਰਾਪਤ ਨਹੀਂ ਕਰ ਸਕੋਗੇ। ਇਸੇ ਵਾਸਤੇ ਗੁਰੂ ਸਾਹਿਬ ਨੇ ਦਾਅਵੇ ਨਾਲ ਕਿਹਾ ਸੀ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਅਦਾ। ਸਭ ਦੁਨੀਆਂ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਅੰਦਰ ਭਰੇ ਪੀਤੇ ਬੈਠੇ ਹਨ, ਅਸਲੀ ਸੁੱਖ ਔਰ ਸ਼ਾਂਤੀ ਉਹਨਾਂ ਗੁਰਮੁਖਾਂ ਨੂੰ ਹੈ ਜਿਨ੍ਹਾਂ ਨੇ ਸਾਰੀ ਰਚਨਾ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਖਿਆਲ ਜੋੜਿਆ ਹੋਇਆ ਹੈ, ਇੱਕ ਨਾਮ ਦੇ ਨਾਲ ਖਿਆਲ ਜੋੜਿਆ ਹੋਇਆ ਹੈ। ਮਹਾਤਮਾ ਕਹਿੰਦੇ, ਨਾ ਸੁੱਖ ਵਿੱਚ ਗ੍ਰਿਸਤ ਦੇ ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ ਸੰਤਾਂ ਸ਼ਰਨ ਪਿਆ। ਨਾ ਦੁਨੀਆਂ 'ਚੋਂ ਕਿਸੇ ਨੂੰ ਪੁੱਤਰਾਂ ਧੀਆਂ 'ਚੋਂ ਗ੍ਰਿਸਤ 'ਚੋਂ ਸੁੱਖ ਮਿਲਿਆ ਹੈ, ਨਾ ਇਹਨਾਂ ਨੂੰ ਛੱਡ ਕੇ ਭਗਵੇਂ ਪੀਲੇ ਪਾ ਕੇ ਜੰਗਲਾਂ ਪਹਾੜਾਂ 'ਚੋਂ ਕਿਸੇ ਨੂੰ ਸੁੱਖ ਮਿਲਿਆ ਹੈ। ਸੁੱਖ ਤਾਂ ਸ਼ਬਦ ਦੀ ਕਮਾਈ ਅੰਦਰ ਹੈ, ਨਾਮ ਦੀ ਕਮਾਈ ਅੰਦਰ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਤੁਧ ਬਿਨ ਹੋਰ ਕੁਛ ਮੰਗਣਾ ਸਿਰ ਦੁੱਖਾਂ ਕੇ ਦੁੱਖ। ਐ ਪਰਮਾਤਮਾ, ਅਸੀਂ ਇਸ ਰਚਨਾ 'ਚੋਂ ਤੇਰੇ ਬਗੈਰ ਅਗਰ ਹੋਰ ਕੁਛ ਅਸੀਂ ਮੰਗਣ ਲੱਗੇ ਹੋਏ ਹਾਂ, ਅਸੀਂ ਤਾਂ ਦੁੱਖਾਂ ਨੂੰ ਮੰਗਣ ਲੱਗੇ ਹੋਏ ਹਾਂ, ਅਸੀਂ ਤਾਂ ਮੁਸੀਬਤਾਂ ਨੂੰ ਮੰਗਣ ਲੱਗੇ ਹੋਏ ਹਾਂ। ਸੁੱਖ ਤਾਂ ਤੇਰੇ ਵਿੱਚ ਹੈ, ਇਸਤਰੀ ਨੂੰ ਪਤੀ ਦੇ ਮਿਲਾਪ ਦੇ ਅੰਦਰ ਸੁੱਖ ਹੈ, ਪਤੀ ਦੇ ਵਿਸਾਲ ਦੇ ਅੰਦਰ ਸੁੱਖ ਹੈ, ਉਹ ਪਤੀ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਸੁੱਖ ਹਾਸਲ ਕਰ ਸਕਦੀ ਹੈ। ਪਤੀ ਤੋਂ ਬਗੈਰ ਉਹਨੂੰ ਮਹੱਲ ਵੀ ਜ਼ਹਿਰ ਲੱਗਦੇ ਹਨ, ਜ਼ੇਵਰ ਵੀ ਜ਼ਹਿਰ ਲੱਗਦਾ ਹੈ, ਔਰ ਖਾਣਾ ਪੀਣਾ ਵੀ ਪੱਟ ਲੱਗਦਾ ਹੈ, ਕਿਸੇ ਕੋਈ ਚੀਜ਼ ਵੀ ਉਹਨੂੰ ਅੱਛੀ ਨਹੀਂ ਲੱਗਦੀ, ਦੁਨੀਆਂ ਦੇ ਮੱਥੇ ਵੀ ਉਹਨੂੰ ਮਾਨ ਵਡਿਆਈ ਵੀ ਬੁਰੀ ਲੱਗਦੀ ਹੈ, ਪਤੀ ਦੇ ਨਾਲ ਹੀ ਸਭ ਚੀਜ਼ਾਂ ਉਹਨੂੰ ਅੱਛੀਆਂ ਲੱਗਦੀਆਂ ਹਨ। ਇਸ ਵਾਸਤੇ ਇੱਥੇ ਗੁਰੂ ਸਾਹਿਬ ਕਹਿੰਦੇ ਹਨ, ਸਤਿਗੁਰ ਸਾਡੇ ਖਿਆਲ ਨੂੰ ਉਸ ਸ਼ਬਦ ਦੇ ਨਾਲ ਜੋੜਦੇ ਹਨ, ਉਸ ਨਾਮ ਦੇ ਨਾਲ ਜੋੜਦੇ ਹਨ, ਜਿਸ ਸ਼ਬਦ ਔਰ ਨਾਮ ਦੀ ਲੱਜ਼ਤ ਹਾਸਲ ਕਰਕੇ ਸਾਨੂੰ ਪੁੱਤਰ ਧੀਆਂ ਵੀ ਚੰਗੇ ਲੱਗਣ ਲੱਗ ਪੈਂਦੇ ਹਨ, ਔਰ ਦੁਨੀਆਂ ਦੀ ਚੀਜ਼ਾਂ ਵੀ ਚੰਗੀਆਂ ਲੱਗਣ ਲੱਗ ਪੈਂਦੀਆਂ ਹਨ। ਅਸੀਂ ਜ਼ਿੰਦਗੀ ਦੇ 4 ਦਿਨ ਵੀ ਸੁੱਖ ਔਰ ਸ਼ਾਂਤੀ ਦੇ ਕੱਟ ਜਾਂਦੇ ਹਾਂ, ਔਰ ਵਾਪਸ ਜਾ ਕੇ ਉਸ ਪਰਮਾਤਮਾ ਨਾਲ ਵੀ ਮਿਲ ਜਾਂਦੇ ਹਾਂ। ਮਹਾਤਮਾ ਇਹ ਨਹੀਂ ਕਹਿੰਦੇ ਕਿ ਤੁਸੀਂ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਚਲੇ ਜਾਣਾ ਹੈ, ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਔਰ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈਲਾਂ ਵਿੱਚ ਨਹੀਂ ਲੱਭਣਾ। ਸ਼ਹਿਦ ਦੀ ਮੱਖੀ ਸ਼ਹਿਦ ਦੇ ਕਿਨਾਰੇ 'ਤੇ ਬੈਠਦੀ ਹੈ, ਸ਼ਹਿਦ ਦੀ ਲੱਜ਼ਤ ਵੀ ਖਾ ਜਾਂਦੀ ਹੈ, ਖੁਸ਼ਕ ਪਰਾਂ ਨਾਲ ਉੜ ਵੀ ਜਾਂਦੀ ਹੈ। ਅਗਰ ਉਹ ਸ਼ਹਿਦ ਦੇ ਵਿੱਚ ਧੱਸ ਜਾਂਦੀ ਹੈ, ਲੱਜ਼ਤ ਵੀ ਨਹੀਂ ਖਾ ਸਕਦੀ, ਪਰ ਲਿਬੜ ਜਾਂਦੇ ਹਨ, ਤੜਪ ਤੜਪ ਕੇ ਵਿਚਾਰੀ ਦੀ ਜਾਨ ਨਿਕਲ ਜਾਂਦੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜੈਸੀ ਜਲ ਮੇ ਕਮਲ ਨਰਾਲੋਂ ਮੁਰਗਾਈ ਨਿਸ਼ਾਨੇ। ਫੁੱਲ ਦੀਆਂ ਜੜ੍ਹਾਂ ਪਾਣੀ ਦੇ ਅੰਦਰ ਹੁੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ, ਇਸੇ ਤਰ੍ਹਾਂ ਅਸੀਂ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਐਸ ਪਵ ਸਾਗਰ ਤੋਂ ਪਾਰ ਹੋਣਾ ਹੈ। ਸੋ ਅਗਰ ਸੁੱਖ ਹੈ ਉਹ ਸੁਰਤ ਸ਼ਬਦ ਦੇ ਅਭਿਆਸ ਵਿੱਚ ਹੈ, ਨਾਮ ਦੀ ਕਮਾਈ ਵਿੱਚ ਹੈ। ਇਸੇ ਵਾਸਤੇ ਪਹਿਲੀ ਪਾਤਸ਼ਾਹੀ ਨੇ ਕਿਹਾ ਸੀ, ਸ਼ਬਦ ਸੁਰਤ ਸੁੱਖ ਉਪਜੇ ਪ੍ਰਭ ਰਾਤੋ ਸੁੱਖ ਸਾਹ। ਜਦੋਂ ਸੁਰਤ ਸ਼ਬਦ ਦਾ ਅਭਿਆਸ ਕਰਕੇ ਅਸੀਂ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਤਾਂ ਜਾ ਕੇ ਸਾਨੂੰ ਕਿਤੇ ਸੁੱਖ ਦੇ ਸਵਾਸ ਪ੍ਰਾਪਤ ਹੋਣੇ ਸ਼ੁਰੂ ਹੋ ਜਾਂਦੇ ਹਨ। गुरु साहब कहिंदे जिन्नी घर जाता अपना से सुखिए भाई, जिहड़ी शख्स अपने घर पहुँच जाते हैं। साडा घर किहड़ा है? जिथे परमात्मा रहिंदा है, परमेश्वर रहिंदा है, वह जीव तो हमेशा वास्ते सुखी हो जाते हैं। सो जदों सतगुरां दी संगत विच जाने हाँ, सोबत विच जाने हाँ, वह साडे ख्याल नूं उस शब्द दे नाल जोड़दे हैं, उस नाम दे नाल जोड़दे हैं, जिस की कमाई करन दे नाल रचना चो मोह निकल जाता है, रचना चो प्यार निकल जाता है, मालक नाल मोह पैदा हो जाता है, मालक नाल प्यार पैदा हो जाता है, और जिस नाम के जरिए हमेशा वास्ते जाके परमात्मा नाल मिल जाते हाँ और हमेशा वास्ते जाके सुख और शांति प्राप्त कर लेंगे हाँ। जिस नाम की इत्थे गुरु साहब महिमा करते हैं, मैं हमेशा अर्ज करता हाँ, वो साडे लफज नहीं है, वो ताकत है जिसने दुनिया की रचना पैदा की है, जिसके आधार खंड ब्रह्मंड खड़े हैं। गुरु साहब ने कहा सी नामे ही ते सब कुछ हुआ, बिन सतगुर नाम ना पाए। जिस नाम की गुरु घर ने महिमा की है, आप कहते उस नाम ने तो सारी दुनिया की रचना पैदा की है, उस नाम के आधार तक खंड ब्रह्मंड साढ़े खड़े हैं। आप फरमाते हैं खोजत खोजत खोजिया बिन नामे सब कूट। असी खोज खोज के रिसर्च कर करके इस नुक्ते और पॉइंट से पहुँचे हाँ कि उस नाम तो बगैर जो कुछ भी रचना के अंदर असी अखा नाल देख रहे हाँ, सुन रहे हाँ, सब ने नाश हो जाना है, सब ने फना हो जाना है। गुरु घर के मुताबिक सानू उस नाम की खोज है जिसने कदे नाश नहीं होना, जिसने कदे फना नहीं होना, जिसने दुनिया की रचना पैदा की है, जिसके आधार खंड ब्रह्मंड खड़े हैं। ये साढ़े जोड़े लफज हैं, कोई अल्लाह कहता है, कोई वाहगुरु कहता है, कोई राधा स्वामी कहता है, कोई रहीम करीम कहता है, ये तो असी आपो अपने प्यार विच आके उस परमात्मा के नाम रखे हुए हैं। जिस तरह माता प्यार विच आके बच्चे नूं कई लफजां नाल याद करती है, लेकिन माता का जरा बच्चे नाल रिश्ता है वह कोई लफजां का रिश्ता नहीं हुंदा, वह तो भगती का रिश्ता है, वह तो प्रेम का रिश्ता है। ये लफज तो माँ के प्यार नूं जाहर करते हैं, माँ किसी लफज नाल बच्चे नूं याद कर सकती है। इस तरह इन लफजों के जरिए भगतां और प्यारियां ने मालक नूं याद किया है। हज़ारा अनेक महात्मा आए हैं, हज़ारा अनेक लफजा नाल मालक नूं याद किया है। पिछले नाम भुली जाते हाँ, अगे प्यार बचा के आप रखी जाते हाँ। ये साडे मीनस हैं, वो साडा एंड और ऑब्जेक्ट है। जिस नाम की गुरु साहब महिमा करते हैं, वह फरमाते हैं शरीरों बाहर को पालन जाए, नाम ना ले बहुत वगार दुख पाए। जिहड़े लोग देह और शरीर के बाहरों उस नाम नूं ढूंढन लगे हुए हैं, वह तो वगारियां वांगू अपने कीमती वक्त नूं ज़ाया कर रहे हैं। बगारी कौन है? जिहड़ा मेहनत भी करता है, टुट टुट के भी मरता है, खून पसीना भी कर दिंदा है, जिस गरीब के हथ पले कुछ भी नहीं पैंदा। अगर कोई चीज़ किसी के घर के अंदर गुम हो जाए, जे वह खेतां अंदर सड़कां ते जाके ढूंढना शुरू कर देवे, तुसीं सोचो वह वस्तु उहनूं किस तरह मिल सकती है? उहनूं तां अपने घर के अंदर खोज करनी पवेगी। गुरु साहब कहिंदे कासठ में जो है बसंतर मत संजम काढ कढीजे, राम नाम है जोत सबाई तत गुरमत काढ लीजे। देख भरावा, जिस तरह लकड़ी के अंदर अग्नि होंदी है, ना तैनू कदे नज़र आई है, ना तू उस अग्नि तो कदे फायदा उठा सकता है। अगर तैनू जुगती का पता लग जाए, तू जुगती दे जरिए लकड़ी ते लकड़ी रगड़ के उस चों अग्नि पैदा भी कर सकता है, उस अग्नि नूं देख भी सकता है, उस अग्नि तो फायदा भी उठा सकता है। इस तरह वो मालक दी जिहड़ी राम नाम दी जोत है, वह भी सब दे अंदर साडे जगण लगी हुई है। वो जिहड़ी राम नाम दी धुन है, वह भी हर एक दे अंदर अखां पिछे तुनकारां देण लगी हुई है। लेकिन गुरमुख काढ डीजे, जितना चिर तू गुरमुखां दी मत उत्ते नहीं चलेगा, ना तैनू उस जोत की कदे सोझी और समझ आ सकती है, ना कदे राम तुनू अपने अंदरों तू कदे पकड़ सकता है। गुरमुखां दी की मत है? नौ दरवाजे नवे दर फीके, रस अमृत दसवीं चवीजे। गुरमुखां दी यह मत है कि साडा रूहानी सफर पैरां दे तलियां तो लैके सिर दी चोटी तकर है। ਇਹ ਸਫ਼ਲ ਦੀਆਂ ਦੋ ਮੰਜ਼ਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਸਾਡੇ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ, ਜਿਹਨੂੰ ਇੱਥੇ ਗੁਰੂ ਸਾਹਿਬ ਨੇ ਦਸਵਾਂ ਕਿਹਾ ਹੈ, ਉਹ ਅੱਖਾਂ ਦੇ ਪਿੱਛੇ ਹੈ। ਕਈ ਜਗ੍ਹਾ ਕਰ ਦਰ ਕਿਹਾ ਹੈ ਆਪਨੇ, ਕਈ ਜਗ੍ਹਾ ਮੁਕਤੀ ਦਾ ਦਰਵਾਜ਼ਾ ਕਿਹਾ ਹੈ, ਕਈ ਜਗ੍ਹਾ ਤਿਲ ਕਹਿ ਕੇ ਯਾਦ ਕੀਤਾ ਹੈ। ਸੋ ਇੱਥੋਂ ਸਾਡਾ ਖਿਆਲ ਉਤਰ ਕੇ ਇਹਨਾਂ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ, ਜਿਤਨਾ ਚਿਰ ਤੁਸੀਂ ਅੱਖਾਂ ਤੋਂ ਨੀਚੇ ਨੀਚੇ ਬੈਠੇ ਹੋਏ ਹੋ, ਤੁਸੀਂ ਤਾਂ ਇੰਦਰੀਆਂ ਦੇ ਭੋਗਾਂ ਵਿੱਚ ਫਸੇ ਹੋਏ ਹੋ, ਵਿਸ਼ਿਆਂ ਵਿਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਰਸਤਾਂ ਵਿੱਚ ਫਸੇ ਹੋਏ ਹੋ। ਇਹ ਸਾਰੇ ਰਸ ਬੜੇ ਫਿੱਕੇ ਹਨ। ਉਹ ਜਿਹੜਾ ਰਸ ਦਾ ਭਰਿਆ ਹੋਇਆ ਅੰਮ੍ਰਿਤ ਹੈ, ਜਿਸ ਨੂੰ ਪੀ ਕੇ ਤੁਸੀਂ ਹਮੇਸ਼ਾ ਅਮਰ ਹੋ ਜਾਣਾ ਹੈ, ਉਹ ਦਸਵੀਂ 'ਚ ਬੀਜੇ ਉੱਥੋਂ ਤਾਂ ਤੁਹਾਡੇ ਅੱਖਾਂ ਦੇ ਪਿੱਛੇ ਵਰਸਣ ਲੱਗਾ ਹੋਇਆ ਹੈ, ਜਿਹਨੂੰ ਕ੍ਰਾਈਸਟ ਨੇ ਲਿਵਿੰਗ ਵਾਟਰ ਕਿਹਾ ਹੈ, ਕਿਸੇ ਨੇ ਆਬੇ ਹਯਾਤ ਕਹਿਤਾ, ਰਿਖੀਆਂ ਮੁਨੀਆਂ ਨੇ ਅੰਮ੍ਰਿਤ ਕਹਿਤਾ। ਸੋ ਉਹ ਨਾਮ, ਉਹ ਸ਼ਬਦ, ਉਹ ਅੰਮ੍ਰਿਤ ਇੱਥੇ ਅੱਖਾਂ ਪਿੱਛੇ ਵਰਸਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਨੌ ਦਰ ਠਾਕੇ ਤਾਵਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਨਾਮਣਿਆ। ਜਦੋਂ ਨਵਾਂ ਦੁਆਰੀਆਂ 'ਚੋਂ ਖਿਆਲ ਨੂੰ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰਾਂਗੇ, ਅਸੀਂ ਆਪਣੇ ਘਰ ਦੇ ਦਰਵਾਜ਼ੇ 'ਤੇ ਪਹੁੰਚ ਜਾਵਾਂਗੇ। ਔਰ ਉਸ ਘਰ ਦੇ ਦਰਵਾਜ਼ੇ ਦੀ ਨਿਸ਼ਾਨੀ ਹੀ ਇਹੋ ਹੈ ਕਿ ਉਸ ਨੁਕਤੇ ਔਰ ਪੁਆਇੰਟ 'ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤੋਂ ਕਾਰਾਂ ਦੇ ਰਿਹਾ ਹੈ। ਗੁਰੂ ਸਾਹਿਬ ਕਹਿੰਦੇ, ਦਿਨ ਨੂੰ ਵੀ ਤੁਹਾਡੇ ਅੰਦਰ ਵੱਜਦਾ ਹੈ, ਰਾਤ ਨੂੰ ਵੀ ਤੁਹਾਡੇ ਅੰਦਰ ਵੱਜਦਾ ਹੈ। ਅਸੀਂ ਰਾਤ ਨੂੰ ਸੌਂ ਜਾਂਦੇ ਹਾਂ, ਉਹ ਸ਼ਬਦ ਫਿਰ ਵੀ ਸਾਡੇ ਅੰਦਰ ਤੁਨਕਾਰਾਂ ਦਿੰਦਾ ਰਹਿੰਦਾ ਹੈ, ਉਹ ਸ਼ਬਦ ਦਾ ਪ੍ਰਕਾਸ਼ ਫਿਰ ਵੀ ਸਾਡੇ ਅੰਦਰ ਹੁੰਦਾ ਹੈ। ਲੇਕਿਨ ਜਿਤਨਾ ਚਿਰ ਗੁਰਮੁਖਾਂ ਦੀ ਮੱਤ ਉੱਤੇ ਨਹੀਂ ਚੱਲਦੇ, ਨਾ ਉਸ ਤੁਨਕਾਰ ਤੁੰਨ ਦਾ ਪਤਾ ਲੱਗਦਾ ਹੈ, ਨਾ ਉਸ ਨਿਰਮਲ ਨਾਦ ਦਾ ਪਤਾ ਲੱਗਦਾ ਹੈ, ਨਾ ਉਸ ਪ੍ਰਕਾਸ਼ ਦਾ ਪਤਾ ਲੱਗਦਾ ਹੈ। ਗੁਰੂ ਸਾਹਿਬ ਕਹਿੰਦੇ, ਬਿਨ ਸ਼ਬਦ ਦੇ ਅੰਤਰਾ ਨੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ। ਉਸ ਨਾਮ ਦੀ ਕਮਾਈ ਤੋਂ ਬਗੈਰ ਨਾ ਤਾਂ ਤੁਸੀਂ ਕਦੇ ਅਗਿਆਨਤਾ ਦੇ ਅੰਧੇਰੇ 'ਚੋਂ ਨਿਕਲ ਸਕਦੇ ਹੋ, ਨਾ ਤੁਹਾਨੂੰ ਕਦੇ ਪਰਮਾਤਮਾ ਮਿਲ ਸਕਦਾ ਹੈ, ਨਾ ਤੁਹਾਡਾ ਕਦੇ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੋ ਸਕਦਾ ਹੈ। ਜੋ ਕੁਛ ਮਿਲਣਾ ਹੈ ਉਸ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਉਸ ਨਾਮ ਦੀ ਕਮਾਈ ਤੋਂ ਮਿਲਣਾ ਹੈ, ਜਿਸ ਨੂੰ ਗੁਰੂ ਘਰ ਨੇ ਸੱਚਾ ਸ਼ਬਦ ਕਹਿ ਕੇ ਯਾਦ ਕੀਤਾ ਹੈ, ਸੱਚਾ ਨਾਮ ਕਹਿ ਕੇ ਯਾਦ ਕੀਤਾ ਹੈ। ਸੋ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਅਸੀਂ ਸਤਿਗੁਰਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ, ਉਹ ਸਾਨੂੰ ਉਸ ਸ਼ਬਦ ਔਰ ਨਾਮ ਦੇ ਮੁਤਲਕ ਸਮਝਾਉਂਦੇ ਹਨ, ਉਸ ਨਾਮ ਦੀ ਕਮਾਈ ਕਰਨ ਦਾ ਤਰੀਕਾ ਦੱਸਦੇ ਹਾਂ, ਜਿਸ ਨਾਮ ਦੀ ਲੱਜ਼ਤ ਹਾਸਲ ਕਰਕੇ ਅਸੀਂ ਹਮੇਸ਼ਾ ਵਾਸਤੇ ਸੁਖੀ ਹੋ ਜਾਂਦੇ ਹਾਂ, ਕਿਆ ਹਮੇਸ਼ਾ ਵਾਸਤੇ ਸਾਡਾ ਦੇਹ ਦੀਆਂ ਬੰਧਨਾਂ ਤੋਂ ਹੀ ਛੁਟਕਾਰਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ, ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਹ। ਜਿਹੜੇ ਸ਼ਬਦ ਦੇ ਅੰਦਰ ਮਰ ਜਾਂਦੇ ਹਨ, ਜਜ਼ਬ ਹੋ ਜਾਂਦੇ ਹਨ, ਲਵਲੀਨ ਹੋ ਜਾਂਦੇ ਹਨ, ਆਪਣੀ ਹਸਤੀ ਹੀ ਹਮੇਸ਼ਾ ਨੇਸ ਤੋਂ ਨਾਬੂਦ ਕਰ ਦਿੰਦੇ ਹਨ, ਉਹ ਹਮੇਸ਼ਾ ਵਾਸਤੇ ਮਰ ਜਾਂਦੇ ਹਨ। ਉਹਨੂੰ ਵਾਰ ਵਾਰ ਕਦੇ ਵੀ ਮਰਨ ਜੰਮਣ ਦੀਆਂ ਦੁੱਖਾਂ ਵਿੱਚ ਨਹੀਂ ਆਉਣਾ ਪੈਂਦਾ। ਇਸ ਵਾਸਤੇ ਗੁਰੂ ਘਰ ਉਸ ਸ਼ਬਦ ਦੀ ਮਹਿਮਾ ਕਰਦਾ ਹੈ, ਉਸ ਨਾਮ ਦੀ ਮਹਿਮਾ ਕਰਦਾ ਹੈ।
ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਖਾਈ, ਸਗਲ ਦੁੱਖ ਕਾ ਡੇਰਾ ਪੰਨਾ ਸੰਤ ਤੂਰ ਮੁਖ ਲਾਈ।
ਜਦੋਂ ਅਸੀਂ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਸਾਡੀ ਰੂਹ ਉੱਪਰ ਖੰਡਾ ਬ੍ਰਹਿਮੰਡਾਂ 'ਤੇ ਜਾਂਦੀ ਹੈ, ਸਤਿਗੁਰਾਂ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਾਂ, ਉਹਨਾਂ ਦੇ ਨੂਰ ਨੂੰ ਆਪਣੇ ਮੁੱਖ 'ਤੇ ਲਾਉਂਦੇ ਹਾਂ, ਮੱਥੇ 'ਤੇ ਲਾਉਂਦੇ ਹਾਂ, ਗੁਰੂ ਸਾਹਿਬ ਕਹਿੰਦੇ ਸਭ ਤੁਹਾਡਾ ਕਰਮਾਂ ਦਾ ਸਿਲਸਿਲਾ ਹਮੇਸ਼ਾ ਵਾਸਤੇ ਖਤਮ ਹੋ ਜਾਵੇਗਾ। ਇਹ ਜਿਸ ਧੂੜ ਦਾ ਜ਼ਿਕਰ ਕਰਦੇ ਹਨ, ਇਹ ਬਾਹਰ ਸੰਤਾਂ ਦੇ ਪੈਰਾਂ ਦੀ ਧੂੜ ਨਹੀਂ ਹੈ, ਇਹ ਉਸ ਨੂਰੀ ਸਰੂਪ ਦਾ ਪ੍ਰਕਾਸ਼ ਹੈ ਜਿਸ ਦੇ ਅੰਦਰ, ਜਿਸ ਨੂੰ ਅਸੀਂ ਆਪਣੇ ਮੱਥੇ 'ਤੇ ਮੜਨਾ ਹੈ, ਜਿਸ ਨੂੰ ਦੇਖ ਕੇ ਹੀ ਸਾਡੇ ਕਰਮਾਂ ਦਾ ਸਿਲਸਿਲਾ ਖਤਮ ਹੋਣਾ ਹੈ। ਇਹ ਜਿਹੜਾ ਨੂਰੀ ਸਰੂਪ ਹੈ, ਇਹ ਸਾਨੂੰ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਜਾ ਕੇ ਮਿਲਦਾ ਹੈ, ਇਹ ਸਾਨੂੰ ਦਸਵੇਂ ਦੁਆਰ ਜਾ ਕੇ ਮਿਲਦਾ ਹੈ। ਸੋ ਗੁਰੂ ਸਾਹਿਬ ਕਹਿੰਦੇ ਉੱਥੇ ਜਾ ਕੇ ਸਾਡੇ ਕਰਮਾਂ ਦਾ ਖਜ਼ਾਨਾ ਹੀ ਖਤਮ ਹੋ ਜਾਂਦਾ ਹੈ, ਪਾਪਾਂ ਦਾ ਭੰਡਾਰ ਹੀ ਖਤਮ ਹੋ ਜਾਂਦਾ ਹੈ। ਜਨਮਾਂ ਜਨਮਾਂ ਦੇ ਜਿਹੜੇ ਕਰਮ ਇਕੱਠੇ ਕਰਦੇ ਚਲੇ ਆ ਰਹੇ ਹਾਂ, ਉਨ ਉਹ ਸਾਰੇ ਉਸ ਧੂੜ ਨੂੰ ਦੇਖ ਕੇ, ਧੂੜ ਨੂੰ ਮੱਥੇ 'ਤੇ ਮਲ ਕੇ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਵਣ ਆਏ, ਉੱਥੇ ਜਨਮ ਜਨਮ ਕੀ ਮਲ ਉਤਰੇ ਨਿਰਮਲ ਨਾਮ ਦਰੜਾਏ। ਸਤਿਗੁਰ ਪੁਰਖਾਂ ਦੀ ਸੰਗਤ ਔਰ ਸੋਭਤ ਵਿੱਚ ਆਉਣਾ ਹੀ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਉਹ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਕਾਂ ਜਾਂਦਾ ਹੈ ਨਹਾ ਕੇ, ਹੰਸ ਬਣ ਕੇ ਨਿਕਲੇ ਆਉਂਦਾ ਹੈ। ਅਸੀਂ ਮਨਮੁੱਖ ਲੋਕ ਪਾਪਾਂ ਦੇ ਭਰੇ ਹੋਏ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ। ਆਪ ਫਰਮਾਉਂਦੇ ਹਨ, ਲੇਕਿਨ ਵੱਡ ਭਾਗੀ ਨਾਮ ਨਾਏ, ਕੋਈ ਭਾਗਾਂ ਵਾਲੇ ਜੀਵ ਹਨ ਜਿਹੜੇ ਇਹ ਸਰੋਵਰ ਵਿੱਚ ਆਉਂਦੇ ਹਨ, ਬਾਕੀ ਦੁਨੀਆ ਦੇ ਜੀਵ ਬਾਹਰ ਦੀਆਂ ਸਰੋਵਰਾਂ ਦੀ ਤਰਫ ਦੌੜਦੇ ਫਿਰਦੇ ਹਨ। ਉਹਨਾਂ ਨੂੰ ਕੀ ਫਾਇਦਾ ਪ੍ਰਾਪਤ ਹੁੰਦਾ ਹੈ? ਉੱਥੇ ਉੱਥੇ ਜਾ ਕੇ ਜਦੋਂ ਉਹ ਨਾਮ ਦੀ ਕਮਾਈ ਕਰਦੇ ਹਨ, ਸ਼ਬਦ ਦੀ ਕਮਾਈ ਕਰਦੇ ਹਨ, ਨਿਰਮਲ ਨਾਮ ਦਰਲਾਏ, ਉਹਨਾਂ ਦੀ ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਜਨਮਾਂ ਜਨਮਾਂ ਦੀਆਂ ਮੈਲਾਂ ਹਮੇਸ਼ਾ ਵਾਸਤੇ ਉਤਰ ਜਾਂਦੀਆਂ ਹਨ। ਇਹ ਉਹ ਸਰੋਵਰ ਹੈ ਜਿਹੜਾ ਸਾਨੂੰ ਪਾਰ ਬ੍ਰਹਮ ਵਿੱਚ ਜਾ ਕੇ ਮਿਲਣਾ ਹੈ। ਇਹ ਉੱਥੇ ਅਸਲੀ ਇਸ਼ਨਾਨ ਹੈ, ਉਹ ਤ੍ਰਿਵੈਣੀ ਹੈ ਜਿੱਥੇ ਜਾ ਕੇ ਅਸੀਂ ਕੁੰਭ ਦਾ ਮੇਲਾ ਨਹਾਉਣਾ ਹੈ, ਜਨਮਾਂ ਜਨਮਾਂ ਦੇ ਪਾਪਾਂ ਦਾ ਹਿਸਾਬ ਕਿਤਾਬ ਖਤਮ ਕਰਨਾ ਹੈ। ਉਹ ਸਰੋਵਰ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਉਹ ਸਾਡੀ ਦੇ ਔਰ ਸਾਡੇ ਵਜੂਦ ਦੇ ਅੰਦਰ ਹੈ।
ਸਗਲੇ ਦੁੱਖ ਕਾ ਡੇਰਾ ਪੰਨਾ ਸੰਤ ਤੂਰ ਮੁਖ ਲਾਈ ਪਤਤ ਪੁਨੀਤ ਕੀਏ ਖਿਨ ਪੀਤਰ ਅਗਿਆਨ ਅੰਧੇਰ ਮਨਾਈ।
ਆ ਫਰਮਾਉਂਦੇ ਹਨ, ਬੜੇ ਬੜੇ ਪਾਪੀ ਮਹਾਪਾਪੀ ਮਹਾਤਮਾ ਦੀ ਸੰਗਤ ਵਿੱਚ ਆ ਕੇ, ਸਤਸੰਗ ਵਿੱਚ ਆ ਕੇ, ਸੋਭਤ ਵਿੱਚ ਆ ਕੇ ਪਵਿੱਤਰ ਹੋ ਜਾਂਦੇ ਹਨ, ਪਿਓਰ ਹੋ ਜਾਂਦੇ ਹਨ, ਨਿਰਮਲ ਹੋ ਜਾਂਦੇ ਹਨ, ਮਾਲਕ ਦੇ ਮਿਲਣ ਦੇ ਕਾਬਲ ਬਣ ਜਾਂਦੇ ਹਨ। ਤੁਸੀਂ ਗੁਰੂ ਸਾਹਿਬਾਨ ਦੀ ਕਿਸੇ ਸੰਤਾਂ ਮਹਾਤਮਾ ਦੀ ਹਿਸਟਰੀਆਂ ਪੜ੍ਹਦੇ ਹੋ, ਕੈਸੇ ਕੈਸੇ ਲੋਕ ਉਹਨਾਂ ਦੇ ਦਰਬਾਰ ਵਿੱਚ ਆ ਕੇ ਸੰਤ ਮਹਾਤਮਾ ਬਣ ਕੇ ਚਲੇ ਗਏ। ਸੋ ਇਸ ਵਾਸਤੇ ਆਪ ਫਰਮਾਉਂਦੇ ਹਨ, ਆਪਣੇ ਕਰਮਾਂ ਨੂੰ ਦੇਖ ਕੇ ਨਹੀਂ ਘਬਰਾਉਣਾ ਚਾਹੀਦਾ, ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ, ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਬੜੀ ਸੁੰਦਰ ਮਿਸਾਲ ਦਿੰਦੇ ਹਨ, ਲੱਕੜਾਂ ਦਾ ਢੇਰ ਲਿਆ ਕੇ ਤੁਸੀਂ ਕਿਤਨਾ ਵੀ ਇਕੱਠਾ ਕਿਉਂ ਨਾ ਕਰੋ, ਅਗਰ ਤੁਸੀਂ ਇੱਕ ਚੰਗਿਆੜਾ ਅੱਗ ਦਾ ਲਿਆ ਕੇ ਉਸ ਲੱਕੜਾਂ ਦੇ ਢੇਰ ਨੂੰ ਲਗਾ ਦਿਓ, ਸਭ ਲੱਕੜਾਂ ਦਾ ਢੇਰ ਜਾਲ ਕੇ ਰਾਖ ਸੁਆਹ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸਾਕਤ ਪੁਰਸ਼ਾਂ ਦੇ ਕਿਤਨੇ ਵੀ ਭੈੜੇ ਖੋਟੇ ਪਾਪ ਔਰ ਕਰਮ ਕਿਉਂ ਨਾ ਹੋਣ, ਅਗਰ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਵਿੱਚ ਜਾ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਇਹਨਾਂ ਸਾਰੀਆਂ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ, ਪਵਿੱਤ ਪਾਵਨ ਸੇਜਨ ਸਾਚੇ ਇੱਕ ਸ਼ਬਦ ਲਿਬਲਾਈ। ਜਿਹੜੇ ਲੋਕ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਜੋੜ ਲੈਂਦੇ ਹਨ, ਉਹ ਖੁਦ ਵੀ ਹਮੇਸ਼ਾ ਵਾਸਤੇ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ। ਜਦੋਂ ਅਸੀਂ ਖੁਸ਼ਕਿਸਮਤੀ ਨਾਲ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਚਲੇ ਜਾਂਦੇ ਹਾਂ, ਉਹ ਸਾਨੂੰ ਵੀ ਆਪਣੇ ਵਰਗਾ ਸ਼ਬਦ ਦੇ ਨਾਲ ਜੋੜ ਕੇ ਪਿਓਰ ਔਰ ਪਵਿੱਤਰ ਬਣਾ ਲੈਂਦੇ ਹਨ। ਗੁਰੂ ਘਰ ਸਮਝਾਉਂਦਾ ਹੈ, ਮੁਕਤਾ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਅਸੀਂ ਜਿਹੜੇ ਕਿ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਖੋਹ ਲੈਂਦੇ ਹਾਂ, ਉਹ ਲੋਕ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਸਾਨੂੰ ਕਿਸੇ ਐਸੇ ਗੁਰਮੁਖ ਦੀ ਸੰਗਤ ਔਰ ਸੋਭਤ ਪ੍ਰਾਪਤ ਹੋ ਜਾਂਦੀ ਹੈ, ਉਹ ਸਾਡੇ ਅੰਦਰ ਵੀ ਉਸੇ ਸ਼ਬਦ ਦੀ ਕਮਾਈ ਕਰਨ ਦਾ ਸ਼ੌਕ ਪਿਆਰ ਕਰ ਦਿੰਦਾ ਹੈ, ਪ੍ਰੇਮ ਔਰ ਪਿਆਰ ਪੈਦਾ ਕਰ ਦਿੰਦਾ ਹੈ, ਔਰ ਸਾਡੇ ਵੀ ਖਿਆਲ ਨੂੰ ਉਸੇ ਸ਼ਬਦ ਦੇ ਨਾਲ ਜੋੜ ਕੇ ਸਾਡੇ ਅੰਦਰੋਂ ਵੀ ਹਉਮੈ ਔਰ ਮਮਤਾ ਨੂੰ ਦੂਰ ਕਰਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਅਸੀਂ ਕਿਤਨੇ ਵੀ ਪਾਪੀ ਕਿਉਂ ਨਾ ਹੋਈਏ, ਲੇਕਿਨ ਸ਼ਬਦ ਦੀ ਕਮਾਈ ਕਰਨ ਦੇ ਨਾਲ ਫਿਰ ਸਾਡੀ ਆਤਮਾ ਨਿਰਮਲ ਹੋ ਜਾਂਦੀ ਹੈ। ਛੁਰੀ 'ਤੇ ਕਿਤਨਾ ਵੀ ਦੇਖੋ ਜ਼ੰਗ ਕਿਉਂ ਨਾ ਚੜਿਆ ਹੋਵੇ, ਤੁਸੀਂ ਆਹਿਸਤਾ ਆਹਿਸਤਾ ਸਾਣ 'ਤੇ ਰਗੜਨਾ ਤਾਂ ਸ਼ੁਰੂ ਕਰੋ, ਆਹਿਸਤਾ ਆਹਿਸਤਾ ਸਾਰਾ ਰੰਗ ਉਤਰ ਜਾਵੇਗਾ ਔਰ ਉਹ ਛੁਰੀ ਸਾਫ਼ ਸੁਥਰੀ ਹੋ ਕੇ ਨਿਕਲ ਆਵੇਗੀ। ਹਜ਼ੂਰ ਫਰਮਾਇਆ ਕਰਦੇ ਸਨ ਕਿ ਧੋਬੀਆਂ ਕੋਲ ਕਿਤਨਾ ਵੀ ਮੈਲਾ ਤੇਲੀਆਂ ਦਾ ਗੰਦਗੀ ਨਾਲ ਭਰਿਆ ਹੋਇਆ ਕੱਪੜਾ ਵੀ ਚਲੇ ਜਾਵੇ, ਉਹ ਕਿਸੇ ਕੱਪੜੇ ਨੂੰ ਜਵਾਬ ਨਹੀਂ ਦਿੰਦੇ। ਉਹਨੂੰ ਪਤਾ ਹੈ ਇੱਕ ਪੱਠੀ ਚੜੇਗਾ, ਦੋ ਚੜੇਗਾ, ਤਿੰਨ ਚੜੇਗਾ, ਅਖੀਰ ਉਹਨੇ ਉਸ ਕੱਪੜੇ 'ਚੋਂ ਸਫੇਦੀ ਕੱਢ ਲੈਣੀ ਹੈ। ਸੋ ਇਸੇ ਤਰ੍ਹਾਂ ਸੰਤਾਂ ਮਹਾਤਮਾ ਦੇ ਦਰਬਾਰ ਵਿੱਚ ਜਾ ਕੇ ਅਗਰ ਅਸੀਂ ਲੱਗੇ ਰਹਾਂਗੇ ਉਹਨਾਂ ਦੇ ਸਤਸੰਗ ਵਿੱਚ, ਸਾਨੂੰ ਹੌਸਲਾ ਹੋ ਜਾਂਦਾ ਹੈ ਕਿ ਸਾਡੇ 'ਤੇ ਵੀ ਕਿਤੇ ਦਇਆ ਮਿਹਰ ਬਖਸ਼ਿਸ਼ ਹੋ ਜਾਵੇਗੀ। ਸੋ ਸਤਸੰਗ ਦੀ ਮਹਿਮਾ ਕਰਦੇ ਹਨ ਕਿ ਸਾਡਾ ਮਨ ਸੰਗਤ ਔਰ ਸੋਭਤ ਦਾ ਬੜੀ ਜਲਦੀ ਅਸਰ ਲੈਂਦਾ ਹੈ। ਅਗਰ ਚੋਰਾਂ ਕੋਲ ਜਾ ਕੇ ਅਸੀਂ ਚੋਰੀ ਕਰਨ ਲੱਗ ਪੈਂਦੇ ਹਾਂ, ਸ਼ਰਾਬੀਆਂ ਕੋਲ ਜਾ ਕੇ ਸਾਨੂੰ ਸ਼ਰਾਬ ਪੀਣ ਦੀ ਆਦਤ ਪੈਦਾ ਹੋ ਜਾਂਦੀ ਹੈ, ਕੋਈ ਵਜ੍ਹਾ ਨਹੀਂ ਹੈ ਕਿ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਅਸੀਂ ਕਿਉਂ ਨਹੀਂ ਉਹਨਾਂ ਵਰਗੇ ਗੁਰਮੁਖ ਬਣ ਸਕਦੇ। ਉਹ ਨਾਮ ਦੀ ਕਮਾਈ ਵਿੱਚ ਲੱਗੇ ਹੋਏ ਹਨ, ਖੁਦ ਬਖੁਦ ਸਾਡੇ ਅੰਦਰ ਨਾਮ ਦੀ ਕਮਾਈ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ, ਜਬ ਹੀ ਨਾਮ ਹਿਰਦੇ ਤਰਿਓ ਪਇਓ ਪਾਪ ਕਾ ਨਾਸ਼, ਜੈਸੇ ਚੰਗੀ ਆਗ ਕੀ ਪੜੀ ਪੁਰਾਣੀ ਕਾਸ਼। ਕਿਤਨਾ ਵੀ ਖੁਸ਼ ਕਾਸ਼ ਦਾ ਢੇਰ ਲਿਆ ਕੇ ਤੁਸੀਂ ਕਿਉਂ ਨਾ ਇਕੱਠਾ ਕਰ ਲਵੋ, ਇੱਕ ਅੱਗ ਦਾ ਚੰਗਿਆਲਾ ਸਾਰੇ ਕਾਸ਼ ਨੂੰ ਜਾਲ ਕੇ ਰਾਖ ਸੁਆ ਕਰ ਦਿੰਦਾ ਹੈ। ਇਸੇ ਤਰ੍ਹਾਂ ਕਿਤਨੇ ਵੀ ਸਾਡੇ ਸਾਕਤ ਪੁਰਸ਼ਾਂ ਦੇ ਪਾਪ ਔਰ ਕਰਮ ਕਿਉਂ ਨਾ ਹੋਣ, ਨਾਮ ਦੀ ਕਮਾਈ ਕਰਨ ਦੇ ਨਾਲ ਸਾਰਿਆਂ ਹੀ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਜਿਹੜੇ ਤਾਂ ਸਤਸੰਗ ਵਿੱਚ ਆ ਕੇ ਨਾਮ ਦੀ ਕਮਾਈ ਕਰਦੇ ਹਨ ਉਹਨਾਂ 'ਤੇ ਤਾਂ ਸੋਨੇ 'ਤੇ ਸੁਹਾਗਾ ਹੈ, ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਜਿਹੜੀ ਅਸੀਂ ਨਹੀਂ ਵੀ ਕਮਾਈ ਕਰਦੇ, ਕਮ ਅਜ਼ ਕਮ ਭੈੜੇ ਖੋਟੇ ਪਾਪਾਂ ਕਰਮਾਂ ਤੋਂ ਤਾਂ ਬਚੇ ਰਹਿੰਦੇ ਹਾਂ ਔਰ ਪਾਪਾਂ ਦੇ ਬੋਝੇ ਨੂੰ ਇਕੱਠਾ ਕਰਕੇ ਤਾਂ ਜ਼ਿਆਦਾ ਨਹੀਂ ਲਿਜਾਵਾਂਗੇ। ਅਗਰ ਇੱਕ ਪੱਥਰ ਪਾਣੀ ਵਿੱਚ ਪਿਆ ਰਹਿੰਦਾ ਹੈ, ਜੇ ਘੁਲੇਗਾ ਨਹੀਂ ਸੂਰਜ ਦੀ ਤਪਸ਼ ਔਰ ਗਰਮੀ ਤੋਂ ਤਾਂ ਬਚਿਆ ਰਹਿੰਦਾ ਹੈ। ਅੰਧਾ ਆਦਮੀ ਫੁੱਲਾਂ ਦੇ ਬਾਗ ਵਿੱਚ ਚਲੇ ਜਾਵੇ, ਜੀ ਫੁੱਲਾਂ ਦੀ ਖੂਬਸੂਰਤੀ ਨਹੀਂ ਦੇਖ ਸਕਦਾ ਵਿਚਾਰਾ, ਫੁੱਲਾਂ ਦੀ ਖੁਸ਼ਬੂ ਤਾਂ ਉਹ ਜ਼ਰੂਰ ਲੈ ਕੇ ਹੀ ਆਵੇਗਾ। ਸੋ ਇਹ ਸਤਸੰਗ ਦੇ ਵਿੱਚ ਆ ਕੇ ਨਾਮ ਦੀ ਖੁਸ਼ਬੂ ਤਾਂ ਸਾਨੂੰ ਜ਼ਰੂਰ ਮਿਲ ਹੀ ਜਾਂਦੀ ਹੈ, ਮਾਲਕ ਦੇ ਭਗਤੀ ਔਰ ਪਿਆਰ ਦੀ ਖੁਸ਼ਬੂ ਤਾਂ ਅਸੀਂ ਲੈ ਹੀ ਆਉਂਦੇ ਹਾਂ। ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਕਹਿੰਦੇ ਹਨ ਕਿ ਜਦੋਂ ਵੀ ਅਸੀਂ ਸਤਿਗੁਰਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ, ਕਿਤਨੇ ਵੀ ਸਾਡੇ ਪਾਪਾਂ ਦਾ ਹਿਸਾਬ ਕਿਤਾਬ ਕਿਉਂ ਨਾ ਹੋਵੇ, ਖਤਮ ਹੋ ਜਾਂਦਾ ਹੈ, ਅਸੀਂ ਪਿਓਰ ਔਰ ਪਵਿੱਤਰ ਹੋ ਕੇ ਆ ਜਾਂਦੇ ਹਾਂ।
ਤਤ ਪੁਨੀਤ ਕੀਏ ਖੇਨ ਪੀਤਰ ਅਗਿਆਨ ਅੰਧੇਰ ਮਨਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਣਾਈ।
ਕਿਉਂਕਿ ਆਪ ਸਮਝਾਉਂਦੇ ਹਨ ਸਾਡੇ ਜਿਹੜੇ ਸਤਿਗੁਰ ਹਨ ਉਹ ਸਮਰੱਥ ਹਨ, ਉਹ ਆਲ ਪਾਵਰਫੁੱਲ ਹਨ, ਉਹ ਜੋ ਮਰਜ਼ੀ ਕਰ ਸਕਦੇ ਹਨ। ਸਾਡੇ ਵੱਲੋਂ ਮਾਲਕ ਅੱਗੇ ਅਰਦਾਸ ਕਰਦੇ ਹਨ, ਇਹ ਪਰਮਾਤਮਾ ਸਾਨੂੰ ਵੀ ਐਸੇ ਸਤਿਗੁਰਾਂ ਦੀ ਸ਼ਰਨ ਦੇ, ਸਾਨੂੰ ਵੀ ਐਸੇ ਸਤਿਗੁਰਾਂ ਦੀ ਸੰਗਤ ਦੇ, ਐਸੇ ਸਤਿਗੁਰਾਂ ਦੀ ਸੋਭਤ ਦੇ, ਤਾਂ ਕਿ ਅਸੀਂ ਵੀ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਸ਼ਬਦ ਦੀ ਕਮਾਈ ਕਰ ਸਕੀਏ, ਨਾਮ ਦੀ ਕਮਾਈ ਕਰ ਸਕੀਏ।
ਕਾਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਣਾਈ ਬੰਧਨ ਤੋੜ ਚਰਨ ਕਮਲ ਦ੍ਰਿੜਾਏ ਇੱਕ ਸ਼ਬਦ ਲਿਵਲਾਈ।
ਜਿਤਨੇ ਵੀ ਸਾਡੇ ਬੰਧਨ ਹਨ ਉਹ ਸਭ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਟੁੱਟ ਜਾਂਦੇ ਹਨ। ਕਿਸ ਤਰ੍ਹਾਂ? ਇੱਕ ਸ਼ਬਦ ਦੀ ਕਮਾਈ ਕਰਨ ਨਾਲ, ਇੱਕ ਨਾਮ ਦੀ ਕਮਾਈ ਕਰਨ ਨਾਲ। ਸਾਡੇ 'ਤੇ ਕਈ ਕਿਸਮ ਦੇ ਬੰਧਨ ਹਨ, ਪੁੱਤਰਾਂ ਧੀਆਂ ਦੇ ਬੰਧਨ ਹਨ, ਕੌਮਾਂ ਮਜ਼ਹਬਾਂ ਮੁਲਕਾਂ ਦੇ ਬੰਧਨ ਹਨ ਔਰ ਸਾਡੀਆਂ ਕਮਜ਼ੋਰੀਆਂ ਦੇ ਬੰਧਨ ਸਾਡੇ 'ਤੇ ਚੜ੍ਹੇ ਹੋਏ ਹਨ, ਰਿਸ਼ਤੇਦਾਰਾਂ ਦੇ ਬਰਾਦਰੀ ਦੇ ਬੰਧਨ ਸਾਡੇ 'ਤੇ ਚੜ੍ਹੇ ਹੋਏ ਹਨ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਜਿੰਨੀਆਂ ਵੀ ਬੰਧਨਾਂ ਦੀਆਂ ਜ਼ੰਜੀਰਾਂ ਵਿੱਚ ਅਸੀਂ ਆਪਣੇ ਆਪ ਨੂੰ ਜਕੜੀ ਬੈਠੇ ਹਾਂ, ਇਹ ਉੱਥੇ ਜਾ ਕੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਸਾਰੇ ਬੰਧਨ ਸਾਡੇ ਉੱਤਰ ਜਾਂਦੇ ਹਨ। ਸਵਾਮੀ ਜੀ ਫਰਮਾਉਂਦੇ ਹਨ, ਅਸੀਂ ਕਈ ਲੜੀਆਂ ਵਿੱਚ ਜਕੜੇ ਹੋਏ ਹਾਂ। ਪਹਿਲਾਂ ਸਾਨੂੰ ਪੁੱਤਾਂ ਦਾ ਫਿਕਰ, ਪੁੱਤਾਂ ਧੀਆਂ ਦਾ ਫਿਕਰ ਪੈ ਜਾਂਦਾ ਹੈ, ਪੋਤਿਆਂ ਦਾ ਦੋਹਤਿਆਂ ਦਾ ਫਿਕਰ ਪੈ ਜਾਂਦਾ ਹੈ, ਉਹਨਾਂ ਦੇ ਪੁੱਤਾਂ ਪੜੋਤਿਆਂ ਦਾ ਛੜੋਤਿਆਂ ਦਾ ਫਿਕਰ ਪੈ ਜਾਂਦਾ ਹੈ। ਅਸੀਂ ਤਾਂ ਇੱਥੇ ਬੰਧਨਾਂ ਦੇ ਅੰਦਰ ਆਪਣੇ ਆਪ ਨੂੰ ਬੰਨ੍ਹੀ ਜਾਂਦੇ ਹਾਂ, ਆਪਣੇ ਆਪ ਨੂੰ ਜ਼ੰਜੀਰਾਂ ਆਪਣੇ ਹੱਥ ਨਾਲ ਹੀ ਇਰਦ ਗਿਰਦ ਦੇਈ ਜਾਂਦੇ ਹਾਂ, ਆਪਣੇ ਹੱਥ ਨਾਲ ਹੀ ਆਪਣੇ ਗਲ ਵਿੱਚ ਫੰਦਾ ਪਾਈ ਜਾਂਦੇ ਹਾਂ। ਲੇਕਿਨ ਇਹ ਜਦੋਂ ਗਲ ਵਿੱਚ ਫੰਦਾ ਘੁੱਟਦਾ ਹੈ, ਫਿਰ ਅਸੀਂ ਰੋਂਦੇ ਹਾਂ, ਪਿੱਟਦੇ ਹਾਂ, ਚੀਖਾਂ ਮਾਰਦੇ ਹਾਂ, ਕੋਈ ਸਾਡੀ ਦਰਦੋਂ ਪੁਕਾਰ ਔਰ ਫਰਿਆਦ ਨਹੀਂ ਸੁਣਦਾ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਅਗਰ ਇੱਕ ਸ਼ਬਦ ਦੇ ਨਾਲ ਖਿਆਲ ਜੋੜ ਲਈਏ, ਇੱਕ ਨਾਮ ਦੇ ਨਾਲ ਅੰਦਰੋਂ ਖਿਆਲ ਜੋੜ ਲਈਏ, ਇਹਨਾਂ ਸਾਰੀਆਂ ਬੰਧਨਾਂ ਤੋਂ ਆਪਾਂ ਹਮੇਸ਼ਾ ਵਾਸਤੇ ਆਜ਼ਾਦ ਹੋ ਜਾਂਦੇ ਹਾਂ। ਜਿਹੜੀ ਚੀਜ਼ ਸਾਨੂੰ ਦੇਹ ਦਿਆਂ ਬੰਧਨਾਂ ਤੋਂ ਹੀ ਨਹੀਂ ਬਲਕਿ ਦੁਨੀਆਂ ਦੇ ਬੰਧਨਾਂ ਤੋਂ ਵੀ ਹਮੇਸ਼ਾ ਵਾਸਤੇ ਆਜ਼ਾਦ ਕਰ ਦਿੰਦੀ ਹੈ, ਆਪ ਫਰਮਾਉਂਦੇ ਹਨ, ਉਹ ਕੇਵਲ ਸ਼ਬਦ ਦੀ ਕਮਾਈ ਹੈ, ਉਹ ਕੇਵਲ ਨਾਮ ਦੀ ਕਮਾਈ ਹੈ।
ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਇੱਕ ਸ਼ਬਦ ਲਿਬਲਾਈ ਅੰਧ ਕੂਪ ਦਿਖਿਆ ਤੇ ਕਢਿਓ, ਸੱਚ ਸ਼ਬਦ ਬਣ ਆਈ।
ਅਸੀਂ ਸਭ ਦੁਨੀਆਂ ਦੇ ਜੀਵ ਜ਼ਹਿਰ ਦੇ ਬੜੇ ਡੂੰਘੇ ਖੂਹ ਵਿੱਚ ਡੁੱਬੇ ਹੋਏ ਹਾਂ। ਕਿਹੜੇ ਡੂੰਘੇ ਖੂਹ ਵਿੱਚ ਡੁੱਬੇ ਹੋਏ ਹਾਂ? ਕਾਮ ਕ੍ਰੋਧ ਦੇ ਜ਼ਹਿਰ ਵਿੱਚ ਫਸੇ ਹੋਏ ਹਾਂ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਜ਼ਹਿਰਾਂ ਵਿੱਚ ਫਸੇ ਹੋਏ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਾਇਆ ਆਪ ਹਉਮੈ ਪਾਇਆ ਜਗਤ ਅਪਾਇਆ ਸ਼ਬਦ ਵਸੇ ਬਿਖ ਜਾਈ। ਇਹ ਮਾਲਕ ਨੇ ਦੁਨੀਆਂ ਹੀ ਹਉਮੈ ਦੇ ਜ਼ਰੀਏ ਸਾਰੀ ਰਚਨਾ ਪੈਦਾ ਕੀਤੀ ਹੈ। ਸੋ ਜਦੋਂ ਸਾਡੇ ਅੰਦਰ ਸ਼ਬਦ ਵਸ ਜਾਂਦਾ ਹੈ, ਇਹ ਹਉਮੈ ਦੀ ਜ਼ਹਿਰ ਸਾਡੇ ਅੰਦਰੋਂ ਹਮੇਸ਼ਾ ਵਾਸਤੇ ਨਿਕਲ ਜਾਂਦੀ ਹੈ। ਉਸੇ ਪੁਆਇੰਟ ਨੂੰ ਸਮਝਾਉਂਦੇ ਹਨ ਜਿਹੜੇ ਅਸੀਂ ਜ਼ਹਿਰ ਦੇ ਬਹੁਤ ਡੂੰਘੇ ਖੂਹ ਵਿੱਚ ਫਸੇ ਹੋਏ ਹਾਂ, ਜਿੱਥੋਂ ਸਾਡਾ ਨਿਕਲਣਾ ਬਹੁਤ ਹੀ ਮੁਸ਼ਕਲ ਹੈ। ਗੁਰਮੁਖ ਸਾਨੂੰ ਸ਼ਬਦ ਦੀ ਡੋਰੀ ਨਾਲ ਉਸ ਜ਼ਹਿਰ ਦੇ ਖੂਹ 'ਚੋਂ ਬਾਹਰ ਕੱਢ ਕੇ ਲੈ ਆਉਂਦੇ ਹਨ। ਕਿਆ ਸਾਡੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ, ਨਾਮ ਦੇ ਨਾਲ ਜੋੜ ਕੇ ਕਾਮ ਤੋਂ ਵੀ ਛੁਡਾ ਦਿੰਦੇ ਹਨ, ਕ੍ਰੋਧ ਤੋਂ ਵੀ ਛੁਡਾ ਦਿੰਦੇ ਹਨ, ਲੋਭ ਮੋਹ ਹੰਕਾਰ ਤੋਂ ਵੀ ਛੁਡਾ ਦਿੰਦੇ ਹਨ, ਕਿਉਂਕਿ ਉਹ ਸ਼ਬਦ ਨਿਰਮਲ ਹੈ, ਪਿਓਰ ਹੈ, ਪਵਿੱਤਰ ਹੈ। ਜਦੋਂ ਅਸੀਂ ਉਸ ਦੇ ਨਾਲ ਜੁੜ ਜਾਂਦੇ ਹਾਂ, ਅਸੀਂ ਵੀ ਨਿਰਮਲ ਹੋ ਜਾਂਦੇ ਹਾਂ, ਪਿਓਰ ਹੋ ਜਾਂਦੇ ਹਾਂ, ਪਵਿੱਤਰ ਹੋ ਜਾਂਦੇ ਹਾਂ। ਉਹੋ ਹੀ ਚੀਜ਼ ਸਾਨੂੰ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਲਿਜਾ ਸਕਦੀ ਹੈ ਜਿਹੜੀ ਕਿ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਆਉਂਦੀ ਹੋਵੇ। ਉਹ ਸ਼ਬਦ ਸੱਚਖੰਡ ਤੋਂ ਆਉਂਦਾ ਹੈ। ਜਦੋਂ ਅਸੀਂ ਉਸ ਦੇ ਨਾਲ ਜੁੜ ਜਾਂਦੇ ਹਾਂ, ਉਹ ਸਾਨੂੰ ਵੀ ਖਿੱਚ ਕੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਲੈ ਜਾਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰ ਪ੍ਰਸ਼ਾਦੀ ਤਿਰਕੁਟੀ ਛੋਟੀ ਚੌਥੇ ਪਦ ਲਿਵ ਲਾਈ। ਜਦੋਂ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਸਾਡਾ ਤਿਰਕੁਟੀ ਤੋਂ ਛੁਟਕਾਰਾ ਹੋ ਜਾਂਦਾ ਹੈ। ਕਿਆ ਸਾਡਾ ਕਿ ਸਾਡਾ ਅਸੀਂ ਕਾਲ ਦੇ ਦਾਇਰੇ 'ਚੋਂ ਬਾਹਰ ਨਿਕਲ ਜਾਂਦੇ ਹਾਂ, ਚੌਥੇ ਪਦ ਕਿਆ ਸੱਚਖੰਡ ਆਪਣੇ ਘਰ ਵਾਪਸ ਪਹੁੰਚ ਜਾਂਦੇ ਹਾਂ। ਸੋ ਇਸ ਵਾਸਤੇ ਕਹਿੰਦੇ ਹਨ, ਇਹ ਜਿਹੜੇ ਜ਼ਹਿਰ ਦੇ ਖੂਹ ਅੰਦਰ ਆਪਾਂ ਡੁੱਬੇ ਹੋਏ ਹਾਂ, ਕੇਵਲ ਇੱਕ ਸ਼ਬਦ ਔਰ ਨਾਮ ਦੀ ਹੀ ਕਮਾਈ ਹੈ ਜਿਹੜੀ ਸਾਨੂੰ ਇਸ ਡੂੰਘੇ ਖੂਹ 'ਚੋਂ ਹਮੇਸ਼ਾ ਵਾਸਤੇ ਕੱਢ ਸਕਦੀ ਹੈ।
ਅੰਧੇ ਕੂਪ ਬਿਖਿਆ ਤੇ ਕਢਿਓ, ਸੱਚ ਸ਼ਬਦ ਬਣ ਆਈ। ਜਨਮ ਮਰਨ ਕਾ ਸਹਸਾ ਚੁਕਾ, ਬਹੁੜ ਕਤ ਹੁਨਾ ਤਾਈ।
ਸਾਨੂੰ ਸਭ ਨੂੰ ਫਿਕਰ ਲੱਗਾ ਹੋਇਆ ਹੈ, ਮੌਤ ਕਿਸ ਵਕਤ ਆਵੇਗੀ, ਕਿਹੜੀ ਜਗ੍ਹਾ ਆਵੇਗੀ, ਕਿਸ ਦੇ ਹੱਥੋਂ ਆਵੇਗੀ, ਕੀ ਸਾਡੀ ਉਸ ਵੇਲੇ ਹਾਲਤ ਹੋਵੇਗੀ, ਧਰਮਰਾਜ ਦੇ ਜਮਦੂਤ ਕਿਹੋ ਜਿਹੇ ਹਨ ਔਰ ਕੀ ਸਾਨੂੰ ਦੁੱਖ ਦੇਣਗੇ, ਕਿੱਥੇ ਲਿਜਾ ਕੇ ਤੜਪਾਉਣਗੇ। ਕੋਈ ਕਹਿੰਦਾ ਥੰਮਿਆਂ ਨਾਲ ਜੱਫੀਆਂ ਪਵਾਉਣਗੇ, ਕੋਈ ਕਹਿੰਦਾ ਹੋਰ ਭੈੜੇ ਖੋਟੇ ਸਾਨੂੰ ਅਜ਼ਾਬ ਦੇਣਗੇ। 24 ਘੰਟੇ ਸਾਨੂੰ ਆਪਣੀ ਜਾਨ ਦਾ ਫਿਕਰ ਲੱਗਾ ਹੋਇਆ ਹੈ, ਮਰਨ ਦਾ ਗਮ ਲੱਗਾ ਹੋਇਆ ਹੈ। ਲੇਕਿਨ ਸਵਾਮੀ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਅਗਰ ਆਪਾਂ ਸ਼ਬਦ ਔਰ ਨਾਮ ਦੀ ਕਮਾਈ ਕਰਾਂਗੇ, ਇਹ ਜਿਹੜਾ ਮਰਨ ਜੰਮਣ ਦਾ ਸੈਂਸਾ ਹੈ, ਇਹ ਸਾਡੇ ਅੰਦਰੋਂ ਹਮੇਸ਼ਾ ਵਾਸਤੇ ਨਿਕਲ ਜਾਵੇਗਾ। ਹਜ਼ੂਰ ਫਰਮਾਇਆ ਕਰਦੇ ਸਨ ਕਿ ਵਿਆਸੀ ਨੂੰ ਮਰਨ ਦੀ ਇਤਨੀ ਖੁਸ਼ੀ ਹੁੰਦੀ ਹੈ, ਜਾਏ ਸ਼ਾਇਦ ਉਸਨੂੰ ਵਿਆਹ ਦੀ ਇਤਨੀ ਖੁਸ਼ੀ ਨਹੀਂ ਹੁੰਦੀ। ਉਹ ਹੱਸਦਾ ਹੱਸਦਾ ਆਪਣੇ ਘਰ ਵਾਪਸ ਜਾਂਦਾ ਹੈ। ਸੋ ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਇਹ ਜਿਹੜਾ ਸੈਂਸ ਆ, ਅਸੀਂ ਆਪਣੇ ਅੰਦਰੋਂ ਅਗਰ ਦੂਰ ਕਰਨਾ ਚਾਹੁੰਦੇ ਹਾਂ ਕਿ ਮਰਨ ਤੋਂ ਬਾਅਦ ਸਾਡੀ ਕੀ ਦੁਰਦਸ਼ਾ ਹੋਵੇਗੀ, ਕਿਹੜੀ ਮਾਂ ਦੀ ਗੋਦ ਵਿੱਚ ਬਹਿ ਕੇ ਖੇਡਣਾ ਪਵੇਗਾ, ਕਿਉਂ ਪਿਤਾ ਕਹਿਣਾ ਪਵੇਗਾ, ਕਿਹੜੇ ਮੁਹੱਲਿਆਂ ਵਿੱਚ ਜਾ ਕੇ ਜਨਮ ਲੈਣਾ ਪਵੇਗਾ, ਔਰ ਕਿਹੜੇ ਮੁਲਕ ਵਿੱਚ ਜਾ ਕੇ ਰੁੜਨਾ ਪਵੇਗਾ, ਇਹ ਸਭ ਕੁਛ ਹੀ ਸਾਡਾ ਖਤਮ ਹੋ ਜਾਵੇਗਾ ਅਗਰ ਅਸੀਂ ਉੱਠਦੇ ਬੈਠਦੇ ਚੱਲਦੇ ਫਿਰਦੇ ਸ਼ਬਦ ਦੀ ਕਮਾਈ ਵਿੱਚ ਮਨ ਨੂੰ ਰੱਖਦੇ ਹਾਂ, ਨਾਮ ਦੀ ਕਮਾਈ ਵਿੱਚ ਮਨ ਨੂੰ ਰੱਖਦੇ ਹਾਂ।
ਜਨਮ ਮਰਨ ਕਾ ਸਹਸਾ ਚੁਕਾ ਬਹੁੜ ਕਤ ਹੋਨਾ ਤਾਈ ਨਾਮ ਰਸਾਇਣ ਇਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ।
ਗੁਰੂ ਸਾਹਿਬ ਕਹਿੰਦੇ ਸਹਿਣਸਾ ਕਦੋਂ ਨਿਕਲਦਾ ਹੈ, ਇਹ ਜਿਹੜਾ ਨਾਮ ਰਸਾਇਣ ਵਾਂਗੂ ਸਾਡੇ ਹੱਟਾਂ ਵਿੱਚ ਰੱਖ ਜਾਂਦਾ ਹੈ, ਜਦੋਂ ਅਸੀਂ ਉਸ ਅੰਮ੍ਰਿਤ ਨੂੰ ਪੀਂਦੇ ਹਾਂ, ਉਸ ਅੰਮ੍ਰਿਤ ਦੇ ਉਸ ਅੰਮ੍ਰਿਤ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਉਸ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ, ਇਹ ਸਾਡੇ ਅੰਦਰੋਂ ਡਰ, ਇਹ ਸਾਡੇ ਅੰਦਰੋਂ ਖੌਫ, ਸਾਡੇ ਅੰਦਰੋਂ ਸਹਿਣਸੇ ਹਮੇਸ਼ਾ ਵਾਸਤੇ ਨਿਕਲ ਜਾਂਦੇ ਹਨ। ਇਹ ਸਾਡਾ ਮਨ ਹੈ ਜਿਹੜਾ ਸਾਨੂੰ ਆਪਣੇ ਕਲਮਾਂ ਕਰਕੇ ਡਰਾਉਣ ਲੱਗਾ ਹੋਇਆ ਹੈ। ਸਾਨੂੰ ਆਪਣਾ ਪਿੱਛਾ ਯਾਦ ਹੈ, ਅਸੀਂ ਕੀ ਕੁਛ ਕਰਕੇ ਆਏ ਹਾਂ, ਜਿਹੜੇ ਪਿਛਲੇ ਜਨਮਾਂ ਦੇ ਵੀ ਅਸੀਂ ਕਰਮ ਕਰ ਬੈਠੇ ਹਾਂ, ਉਹ ਵੀ ਕਈ ਦਫ਼ਾ ਦੋ ਸਾਨੂੰ ਪਤਾ ਨਹੀਂ ਹੁੰਦਾ ਸੀ ਕੀ ਕਰਮ ਕੀਤੇ ਹਨ, ਲੇਕਿਨ ਫਿਰ ਵੀ ਉਹਨਾਂ ਤੋਂ ਵੀ ਮਨ ਭੈ ਖਾਂਦਾ ਹੈ, ਪਤਾ ਨਹੀਂ ਕਿਹੜੇ ਕਿਹੜੇ ਭੈੜੇ ਖੋਟੇ ਪਾਪ ਔਰ ਗੁਨਾਹ ਕਰ ਬੈਠੇ ਹਾਂ, ਉਹਨਾਂ ਦਾ ਹਿਸਾਬ ਕਿਸ ਤਰ੍ਹਾਂ ਅਸੀਂ ਭੁਗਤਾਵਾਂਗੇ। ਜਦੋਂ ਹੁਣ ਸਾਡੀ ਇਹ ਦੁਰਦਸ਼ਾ ਹੈ, ਉਹਨਾਂ ਕਰਕੇ ਸਾਡੀ ਕੀ ਮੌਤ ਤੋਂ ਬਾਅਦ ਦੁਰਦਸ਼ਾ ਹੋਵੇਗੀ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਅਗਰ ਤੁਹਾਡਾ ਮਨ ਜਿਹੜਾ ਹੈ ਨਾਮ ਦੇ ਰੰਗ ਵਿੱਚ ਰਤਿਆ ਜਾਵੇਗਾ, ਸ਼ਬਦ ਦੀ ਕਮਾਈ ਵਿੱਚ ਰਤਿਆ ਜਾਵੇਗਾ, ਇਹ ਸੈਂਸਾ ਹੀ ਖਤਮ ਹੋ ਜਾਂਦਾ ਹੈ, ਇਹ ਫਿਕਰ ਹੀ ਖਤਮ ਹੋ ਜਾਂਦਾ ਹੈ, ਔਰ ਸਾਡੀ ਆਤਮਾ ਨਿਰਮਲ ਹੋ ਜਾਵੇਗੀ, ਰੂਹ ਔਰ ਮਨ ਦੀ ਗੱਠ ਖੁੱਲ ਜਾਵੇਗੀ, ਅਸੀਂ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ, ਵਾਪਸ ਜਾ ਕੇ ਪਰਮਾਤਮਾ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ। ਅਗਰ ਅਸੀਂ ਸ਼ਬਦ ਦਾ ਸਵਾਦ ਲੈ ਲਵਾਂਗੇ, ਲੱਜ਼ਤ ਲੈ ਲਵਾਂਗੇ, ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਵਾਂਗੇ। ਕਦੋਂ ਆਪਣੇ ਆਪ ਨੂੰ ਪਹਿਚਾਣਦੇ ਹਾਂ? ਜਦੋਂ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗੰਦੇ ਗੁਲਾਬ ਉਤਰ ਜਾਂਦੇ ਹਨ, ਜਦੋਂ ਸਾਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ। ਬਲਬ ਦੇਖੋ ਬਿਜਲੀ ਦਾ ਕਿੰਨਾ ਤੇਜ਼ ਹੈ, ਅਗਰ 15 ਵੀ ਕਾਲੇ ਕੱਪੜੇ ਇਸਦੇ ਇਰਦ ਗਿਰਦ ਲਪੇਟ ਦਈਏ, ਇਹ ਜਿੱਥੇ ਲਿਜਾਵਾਂਗੇ ਸਾਨੂੰ ਇਹਦਾ ਅੰਧੇਰਾ ਹੀ ਨਜ਼ਰ ਆਉਂਦਾ ਹੈ। ਸਾਡੇ ਕੱਪੜੇ ਲਪੇਟਣ ਦੇ ਨਾਲ ਇਸ ਬਲਬ ਦੀ ਰੋਸ਼ਨੀ ਕੰਮ ਨਹੀਂ ਹੁੰਦੀ, ਸਾਨੂੰ ਨਜ਼ਰ ਨਹੀਂ ਆਉਂਦੀ, ਅਸੀਂ ਫਾਇਦਾ ਨਹੀਂ ਉਠਾ ਸਕਦੇ। ਸਾਨੂੰ ਕੱਪੜੇ ਉਤਾਰਨੇ ਪਵੇਗੇ ਅਗਰ ਅਸੀਂ ਰੋਸ਼ਨੀ ਦੇਖਣਾ ਚਾਹੁੰਦੇ ਹਾਂ, ਅਗਰ ਅਸੀਂ ਰੋਸ਼ਨੀ ਤੋਂ ਫਾਇਦਾ ਉਠਾਉਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਆਤਮਾ ਨਿਰਮਲ ਹੈ, ਪਿਓਰ ਹੈ, ਪਵਿੱਤਰ ਹੈ, ਲੇਕਿਨ ਮਨ ਦਾ ਸਾਥ ਲੈ ਕੇ ਕਰਮਾਂ ਦੇ ਜਾਲ ਵਿੱਚ ਫਸ ਕੇ ਅਤਿ ਗੰਦੀ ਹੋ ਚੁੱਕੀ ਹੈ, ਅਤਿ ਮੈਲੀ ਹੋ ਚੁੱਕੀ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਅਸੀਂ ਰੂਹ ਔਰ ਮਨ ਦੀ ਗੱਠ ਖੋਲ੍ਹਣੀ ਹੈ। ਇਹ ਕਿਸ ਤਰ੍ਹਾਂ ਖੁੱਲ੍ਹੇਗੀ? ਜਦੋਂ ਮਨ ਨਾਮ ਦੇ ਰੰਗ ਵਿੱਚ ਰੰਗਿਆ ਜਾਵੇਗਾ, ਜਦੋਂ ਸ਼ਬਦ ਦੇ ਰੰਗ ਵਿੱਚ ਰੰਗਿਆ ਜਾਵੇਗਾ, ਜਦੋਂ ਉੱਠਦੇ ਬੈਠਦੇ ਚੱਲਦੇ ਫਿਰਦੇ ਹਮੇਸ਼ਾ ਵਾਸਤੇ ਸ਼ਬਦ ਔਰ ਨਾਮ ਦੇ ਨਾਲ ਜੁੜ ਜਾਂਦਾ ਹੈ।
ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲੇ ਕੀਰਤਨ ਗਾਇਆ ਨਿਹ ਚਲ ਵਸਿਆ ਜਾਈ।
ਹੁਣ ਫਰਮਾਉਂਦੇ ਹਨ ਅਗਰ ਅਸੀਂ ਸੰਤਾਂ ਮਹਾਤਮਾ ਦੇ ਸਤਸੰਗ ਵਿੱਚ ਜਾ ਕੇ ਉਹ ਨਿਰਵਾਣ ਕੀਰਤਨ ਆਪਣੇ ਅੰਦਰੋਂ ਸੁਣਦੇ ਹਾਂ, ਉਸ ਕੀਰਤਨ ਨੂੰ ਗਾਉਂਦੇ ਹਾਂ, ਅਸੀਂ ਆਪਣੇ ਨੇਚਲ ਧਾਮ ਵਾਪਸ ਪਹੁੰਚ ਜਾਂਦੇ ਹਾਂ। ਇਹ ਸਤਿਗੁਰਾਂ ਦੇ ਸਤਸੰਗ ਵਿੱਚ ਜਾ ਕੇ ਹੀ ਉਸ ਨਿਰਵਾਣ ਕੀਰਤਨ ਨੂੰ ਸੁਣਨ ਦਾ ਸ਼ੌਕ ਪੈਦਾ ਹੁੰਦਾ ਹੈ, ਕੀਰਤਨ ਦੇ ਗਾਉਣ ਦਾ ਤਰੀਕਾ ਪਤਾ ਲੱਗਦਾ ਹੈ। ਇਹ ਬਾਹਰ ਦਾ ਕੀਰਤਨ ਵੀ ਸਾਨੂੰ ਅੱਛਾ ਲੱਗਦਾ ਹੈ, ਸਾਡੇ ਅੰਦਰ ਨਾਮ ਦੀ ਕਮਾਈ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਕਰਦਾ ਹੈ, ਸਤਿਗੁਰਾਂ ਦੀ ਮਹਿਮਾ ਕਰਦਾ ਹੈ। ਲੇਕਿਨ ਇਹ ਕੀਰਤਨ ਅਸੀਂ 3-4 ਘੰਟੇ ਰਸ ਲੈ ਸਕਦੇ ਹਾਂ, ਲੇਕਿਨ ਗੁਰੂ ਸਾਹਿਬ ਉਸ ਕੀਰਤਨ ਦੀ ਜ਼ਿਕਰ ਕਰਦੇ ਹਨ ਜਿਸ ਦਾ 24 ਘੰਟੇ ਅਸੀਂ ਆਪਣੇ ਅੰਦਰੋਂ ਰਸ ਲੈ ਸਕਦੇ ਹਾਂ, ਜਿਸ ਦਾ ਨਸ਼ਾ ਕਦੇ ਉਤਰਦਾ ਹੀ ਨਹੀਂ। ਇਹ ਉਹ ਕੀਰਤਨ ਹੈ, ਨਾਮ ਗੁਰੂ ਸਾਹਿਬ ਨੇ ਕਿਹਾ ਸੀ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਹ ਜਿਹੜੀ ਖੁਮਾਰੀ ਹੈ ਉਹ ਦਿਨ ਰਾਤ ਸਾਨੂੰ ਚੜ੍ਹੀ ਰਹਿੰਦੀ ਹੈ, ਉਹ ਕੀਰਤਨ 24 ਘੰਟੇ ਹਰ ਇੱਕ ਦੇ ਅੰਦਰ ਹੋ ਰਿਹਾ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਅਸੀਂ ਉਸ ਕੀਰਤਨ ਨੂੰ ਸੁਣਨਾ ਹੈ ਔਰ ਉਸ ਕੀਰਤਨ ਨੂੰ ਸੁਣਨ ਦਾ ਜਿਹੜਾ ਸ਼ੌਕ ਪੈਦਾ ਹੁੰਦਾ ਹੈ, ਤਰੀਕਾ ਔਰ ਸਾਧਨ ਪਤਾ ਲੱਗਦਾ ਹੈ, ਆਪ ਫਰਮਾਉਂਦੇ ਹੋ ਗੁਰਮੁਖਾਂ ਦੇ ਸਤਸੰਗ ਵਿੱਚ ਆ ਕੇ ਹੁੰਦਾ ਹੈ। ਸਤਸੰਗ ਵਿੱਚ ਆ ਕੇ ਹੀ ਪਤਾ ਲੱਗਦਾ ਹੈ ਕਿ ਆਤਮਾ ਔਰ ਪਰਮਾਤਮਾ ਦਾ ਰਿਸ਼ਤਾ ਕੀ ਹੈ, ਆਤਮਾ ਔਰ ਪਰਮਾਤਮਾ ਦੇ ਦਰਮਿਆਨ ਪਰਦਾ ਕਿਸ ਚੀਜ਼ ਦਾ ਹੈ, ਰੁਕਾਵਟ ਕਿਸ ਚੀਜ਼ ਦੀ ਹੈ, ਔਰ ਉਸ ਪਰਦੇ ਔਰ ਰੁਕਾਵਟ ਨੂੰ ਕਿਸ ਤਰ੍ਹਾਂ ਅਸੀਂ ਆਪਣੇ ਅੰਦਰੋਂ ਦੂਰ ਕਰਨਾ ਹੈ। ਲੇਕਿਨ ਗੁਰੂ ਨਾਨਕ ਸਾਹਿਬ ਸਤਸੰਗ ਉਸਨੂੰ ਨਹੀਂ ਕਹਿੰਦੇ ਜਿੱਥੇ ਇੱਕ ਕੌਮ ਦੂਸਰੇ ਕੌਮ ਨੂੰ ਗਾਲੀਆਂ ਕੱਢਦੀ ਹੈ, ਇੱਕ ਮਜ਼ਹਬ ਦੂਸਰੇ ਮਜ਼ਹਬ ਦੀ ਨਿੰਦਿਆ ਚੁਗਲੀ ਕਰਦਾ ਹੈ। ਗੁਰੂ ਨਾਨਕ ਸਾਹਿਬ ਦੇ ਮੁਤਾਬਕ ਕਿਸੇ ਸਤਸੰਗ ਦੇ ਅੰਦਰ ਮਹਾਤਮਾ ਨਿੰਦਿਆ ਨਹੀਂ ਕਰਦੇ। ਇਹ ਤਾਂ ਬੜੀ ਹੋਛੀ ਗੱਲ ਹੈ, ਅਗਰ ਕੋਈ ਸਾਡੇ ਅਕਲ ਦੇ ਮੁਤਾਬਕ ਕੋਈ ਅਕਲ ਮਾਲਕ ਦੀ ਭਗਤੀ ਨਹੀਂ ਕਰਦਾ, ਅਸੀਂ ਡੰਡੇ ਉਹਨੂੰ ਲੈ ਕੇ ਡਰਾਉਣਾ ਸ਼ੁਰੂ ਕਰ ਦਈਏ, ਗਾਲੀਆਂ ਦੇਣਾ ਸ਼ੁਰੂ ਕਰ ਦਈਏ। ਅਸੀਂ ਉਹਨੂੰ ਪਿਆਰ ਨਾਲ ਸਮਝਾਉਣਾ ਹੈ, ਭਰਾਵਾ ਇਸ ਰਸਤੇ 'ਤੇ ਚੱਲ ਕੇ ਸਾਨੂੰ ਆਹ ਫਾਇਦਾ ਪ੍ਰਾਪਤ ਹੋਇਆ ਹੈ, ਅਗਰ ਤੇਰੀ ਅਕਲ ਵਿੱਚ ਆਉਂਦਾ ਹੈ ਤੂੰ ਵੀ ਇਸ ਰਸਤੇ 'ਤੇ ਚੱਲ ਕੇ ਇਹ ਫਾਇਦਾ ਪ੍ਰਾਪਤ ਕਰ ਸਕਦਾ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸਤਸੰਗਤ ਤਾਕੋ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ। ਸਤਸੰਗ ਸਿਰਫ ਉਹ ਜਗ੍ਹਾ ਹੈ ਜਿੱਥੇ ਇੱਕੋ ਸ਼ਬਦ ਦਾ ਪ੍ਰਚਾਰ ਕੀਤਾ ਜਾਂਦਾ ਹੈ, ਇੱਕੋ ਨਾਮ ਦਾ ਪ੍ਰਚਾਰ ਕੀਤਾ ਜਾਂਦਾ ਹੈ। ਸੋ ਮਹਾਤਮਾ ਦੇ ਸਤਸੰਗ ਵਿੱਚ ਸਵਾਏ ਨਾਮ ਦੇ ਪ੍ਰਚਾਰ ਦੇ ਔਰ ਕੋਈ ਕਥਾ ਕਹਾਣੀਆਂ ਨਹੀਂ ਪਾਈਆਂ ਜਾਂਦੀਆਂ, ਕੋਈ ਰਾਜਿਆਂ ਮਹਾਰਾਜੇ ਦੀਆਂ ਕਥਾ ਕਹਾਣੀਆਂ ਨਹੀਂ ਪਾਈਆਂ ਜਾਂਦੀਆਂ, ਕੋਈ ਕੌਮਾਂ ਮਸਮਾਂ ਮੁਲਕਾਂ ਦੇ ਝਗੜੇ ਉੱਥੇ ਨਹੀਂ ਗਾਏ, ਉਹਨਾਂ ਦੇ ਗੁਣ ਨਹੀਂ ਗਾਏ ਜਾਂਦੇ। ਇਸ ਵਾਸਤੇ ਜਦੋਂ ਐਸੇ ਸਤਸੰਗ ਵਿੱਚ ਅਸੀਂ ਜਾ ਕੇ ਸ਼ਬਦ ਦੀ ਕਮਾਈ ਕਰਦੇ ਹਾਂ, ਨਾਮ ਦੀ ਕਮਾਈ ਕਰਦੇ ਹਾਂ, ਅਸੀਂ ਆਪਣੇ ਨੇਚਰਲ ਸਥਾਨ 'ਤੇ ਵਾਪਸ ਆ ਜਾਂਦੇ ਹਾਂ। ਇਹ ਕਿਹੜਾ ਨੇਚਰਲ ਸਥਾਨ ਹੈ? ਸੱਚਖੰਡ ਹੈ, ਜਿਹੜਾ ਸਾਡਾ ਅਸਲੀ ਘਰ ਹੈ, ਜਿੱਥੇ ਪਰਮਾਤਮਾ ਰਹਿੰਦਾ ਹੈ, ਉਹਨੂੰ ਨੇਚਰ ਕਹਿੰਦੇ ਹਨ, ਤਾਂ ਕਿ ਉੱਥੇ ਜਾ ਕੇ ਅਸੀਂ ਮਰਨ ਜੰਮਣ ਦੀਆਂ ਦੁੱਖਾਂ ਤੋਂ ਹਮੇਸ਼ਾ ਵਾਸਤੇ ਬਚ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨੇਚਰ ਏਕ ਆਪ ਅਬਨਾਸ਼ੀ, ਸੋ ਨੇਚਰ ਜੋ ਤਿਸੇ 'ਤੇ ਆਈਂਦਾ, ਉਹ ਪਰਮਾਤਮਾ ਨੇਚਰ ਹੈ, ਕਦੇ ਮਰਨ ਜੰਮਣ ਦੀਆਂ ਦੁੱਖਾਂ ਵਿੱਚ ਨਹੀਂ ਆਉਂਦਾ। ਜਿਹੜੇ ਉਸ ਮਾਲਕ ਨੂੰ ਧਿਆਉਂਦੇ ਹਨ, ਉਸ ਦੀ ਭਗਤੀ ਕਰਦੇ ਹਨ, ਉਸ ਮਾਲਕ ਨਾਲ ਪਿਆਰ ਕਰਦੇ ਹਨ, ਉਹ ਵੀ ਨੇਚਰ ਹੋ ਜਾਂਦੇ ਹਨ, ਉਹਨਾਂ ਦਾ ਵੀ ਮਰਨ ਜੰਮਣ ਦੀਆਂ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਉਸ ਦਾ ਇਸ਼ਾਰਾ ਕਰਦੇ ਹਨ ਕਿ ਅਸੀਂ ਗੁਰਮੁਖਾਂ ਦੇ ਸਤਸੰਗ ਵਿੱਚ ਜਾ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਉਸ ਨੇਚਰ ਸਥਾਨ ਨੂੰ ਪ੍ਰਾਪਤ ਕਰਨਾ ਹੈ।
ਸੰਤ ਸੰਗ ਮਿਲੇ ਕੀਰਤਨ ਗਾਇਆ, ਨਿਹ ਚਲ ਵਸਿਆ ਜਾਈ, ਪੂਰੇ ਗੁਰ ਪੂਰੀ ਮਤ ਦੀਨੀ, ਹਰ ਦਿਨ
ਸਭ ਕੁਛ ਬਿਆਨ ਕਰਕੇ ਆਪ ਫਰਮਾਉਂਦੇ ਹਨ, ਸਾਡੇ ਸਤਿਗੁਰਾਂ ਨੇ ਸਾਨੂੰ ਪੂਰਨ ਉਪਦੇਸ਼ ਦਿੱਤਾ ਹੈ ਔਰ ਉਹਨਾਂ ਦਾ ਪੂਰਨ ਉਪਦੇਸ਼ ਸਾਰੇ ਆਲਮ ਵਾਸਤੇ ਹੈ, ਸਾਰੀ ਦੁਨੀਆਂ ਦੇ ਵਾਸਤੇ ਹੈ। ਉਹਨਾਂ ਦੇ ਉਪਦੇਸ਼ ਦੇ ਅੰਦਰ ਕਿਸੇ ਕਿਸਮ ਦੀ ਕਮੀ ਨਹੀਂ ਹੈ। ਪੂਰਨ ਉਪਦੇਸ਼ ਕਿਹੜਾ ਹੈ? ਜਿਹੜਾ ਸਾਨੂੰ ਪੂਰਨ ਪਰਮਾਤਮਾ ਨਾਲ ਵਾਪਸ ਜਾ ਕੇ ਮਿਲਾ ਦੇਵੇ, ਜਿਹੜਾ ਸਾਨੂੰ ਵਾਪਸ ਹਮੇਸ਼ਾ ਵਾਸਤੇ ਸੱਚਖੰਡ ਲੈ ਜਾਵੇ, ਸਾਨੂੰ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਡਾ ਦੇਵੇ। ਇਸ ਵਾਸਤੇ ਪੈਂਦੇ ਹਨ ਕਿ ਸਾਡੇ ਸਤਿਗੁਰਾਂ ਨੇ, ਪੂਰੇ ਸਾਡੇ ਸਤਿਗੁਰ ਹਨ ਔਰ ਪੂਰਨ ਹੀ ਸਾਨੂੰ ਉਹਨਾਂ ਨੇ ਉਪਦੇਸ਼ ਦਿੱਤਾ ਹੈ। ਅਸੀਂ ਉਹਨਾਂ ਦੇ ਸਤਸੰਗ ਵਿੱਚ ਜਾ ਕੇ ਉਸ ਪੂਰਨ ਉਪਦੇਸ਼ ਤੋਂ ਫਾਇਦਾ ਉਠਾ ਕੇ ਸ਼ਬਦ ਦੀ ਕਮਾਈ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ ਔਰ ਉਸ ਨੇਚਰ ਸਥਾਨ 'ਤੇ ਵਾਪਸ ਪਹੁੰਚਣਾ ਹੈ।
ਮਤ ਦੀਨੀ, ਹਰ ਬਿਨ ਆਨ ਨਾ ਪਾਈ, ਨਾਮ ਨਿਧਾਨ ਪਾਇਆ ਵਡ ਭਾਗੀ, ਨਾਨਕ ਨਰਕ ਨਾ ਜਾਈ।
ਆਪ ਸਮਝਾਉਂਦੇ ਹਨ ਸਤਿਗੁਰਾਂ ਕੋਲ ਜਾ ਕੇ ਪੂਰਨ ਉਪਦੇਸ਼ 'ਤੇ ਚੱਲ ਕੇ ਸਾਨੂੰ ਸੋਝੀ ਆ ਗਈ, ਸਮਝ ਆ ਗਈ ਕਿ ਉਸ ਮਾਲਕ ਤੋਂ ਬਗੈਰ ਤਾਂ ਹੋਰ ਕੋਈ ਗੱਲ ਹੀ ਨਹੀਂ ਹੈ, ਹੋਰ ਤਾਂ ਕੋਈ ਚੀਜ਼ ਹੀ ਨਹੀਂ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਬੁੱਲੇ ਸ਼ਾਹ ਨੇ ਕਿਹਾ ਸੀ ਅੱਲਾ ਅੱਲਾ ਇੱਕੋ ਅੱਲਾ ਦੀ ਹੀ ਗੱਲ ਹੈ, ਬਾਕੀ ਸਭ ਗੱਲੜੀਆਂ। ਐਵੇਂ ਲੋਕ ਇੰਨੇ ਗ੍ਰੰਥ ਪੋਥੀਆਂ ਲਿਖੀ ਜਾਂਦੇ ਹਨ, ਇੰਨੇ ਇੰਟਲੈਕਚੁਅਲ ਸਾਡੇ ਦਿਮਾਗ ਨੂੰ ਖਰਾਬ ਕਰੀ ਜਾਂਦੇ ਹਨ, ਮਾਲਕ ਤੋਂ ਬਗੈਰ ਦੁਨੀਆਂ ਵਿੱਚ ਹੋਰ ਹੈ ਕੀ ਹੈ। ਸੋ ਉਹ ਹੀ ਗੁਰੂ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹਨ, ਜੋ ਕੁਛ ਹੈ ਉਹ ਸਾਨੂੰ ਉਸ ਅੱਲਾ ਦੀ ਮਾਲਕ ਦੀ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਗੁਰਮੁਖਾਂ ਦੇ ਸਤਸੰਗ ਵਿੱਚ ਜਾ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ। ਮਾਲਕ ਤੋਂ ਬਗੈਰ ਫਿਰ ਸਾਨੂੰ ਦੁਨੀਆਂ ਵਿੱਚ ਹੋਰ ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ। ਅਸੀਂ ਜਿੱਧਰ ਵੀ ਨਜ਼ਰ ਮਾਰਦੇ ਹਾਂ ਹਰ ਇੱਕ ਦੇ ਅੰਦਰ ਸਾਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ ਹੈ, ਹਰ ਇੱਕ ਪੱਤੇ ਪੱਤੇ ਜ਼ਰੇ ਜ਼ਰੇ ਅੰਦਰ ਸਾਨੂੰ ਪਰਮਾਤਮਾ ਨਜ਼ਰ ਆਉਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜੀਵ ਆਪ ਫਰਮਾਉਂਦੇ ਹਨ, ਜੀਆ ਜੰਤ ਸਭ ਤੁਸਦੇ ਸਭਨਾ ਕਾ ਸੋਈ, ਮੰਦਾ ਕਿਸਨੂੰ ਆਖੀਏ ਜੇ ਦੂਜਾ ਹੋਈ। ਐ ਪਰਮਾਤਮਾ, ਇਹ ਸਾਰੇ ਦੁਨੀਆਂ ਦੇ ਜੀਵ ਤੇਰੇ ਖੁਦ ਬਣਾਏ ਹੋਏ ਹਨ, ਔਰ ਤੂੰ ਹਰ ਇੱਕ ਦੇ ਅੰਦਰ ਖੁਦ ਤਾਂ ਬੈਠਾ ਹੋਇਆ ਹੈ, ਮੈਨੂੰ ਤਾਂ ਹਰ ਇੱਕ ਦੇ ਅੰਦਰ ਤੂੰ ਹੀ ਤੂੰ ਨਜ਼ਰ ਆਉਣਾ ਹੈ। ਮੰਦਾ ਤਾਂ ਮੈਂ ਉਹਨੂੰ ਕਹਾਂ, ਬੁਰਾ ਮੈਂ ਉਹਨੂੰ ਕਹਾਂ, ਜੇ ਇਹਨਾਂ ਨੂੰ ਕਿਸੇ ਹੋਰ ਨੇ ਮਾਲਕ ਬਣਾਇਆ ਹੋਇਆ ਹੋਵੇ, ਇਹਨਾਂ ਅੰਦਰ ਕੋਈ ਹੋਰ ਪਰਮਾਤਮਾ ਰਹਿੰਦਾ ਹੋਵੇ। ਸੋ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ, ਲੇਕਿਨ ਸਭ ਕੁਛ ਬਿਆਨ ਕਰਕੇ ਫਰਮਾਉਂਦੇ ਹਨ ਜਿਸ ਨਾਮ ਦੀ ਆਪਨੇ ਇਤਨੀ ਮਹਿਮਾ ਕੀਤੀ ਹੈ। ਲੇਕਿਨ ਉਹ ਨਾਮ ਕਦੋਂ ਮਿਲੇਗਾ? ਜਦੋਂ ਤੁਰ ਮਸਤਕ ਵਿੱਚ ਪਰਮਾਤਮਾ ਲਿਖ ਦੇਵੇਗਾ, ਜਦੋਂ ਉਹ ਸਾਡੇ 'ਤੇ ਦਇਆ ਕਰ ਦੇਵੇਗਾ, ਉਹ ਸਾਡੇ 'ਤੇ ਮਿਹਰ ਕਰ ਦੇਵੇਗਾ। ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਦੇ ਜ਼ਰੀਏ ਹੀ ਸਾਡਾ ਖਿਆਲ ਮਾਲਕ ਦੇ ਭਗਤੀ ਦੀ ਤਰਫ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ ਸਾਚਾ ਪਾਵੇ ਸਾ ਪੂਜਾ ਹੋਵੇ, ਪ੍ਰਭਾ ਉਸ ਪਰਮਾਤਮਾ ਨੂੰ ਪਾਵੇਗਾ, ਉਸ ਪਰਮਾਤਮਾ ਨੂੰ ਮਨਜ਼ੂਰ ਹੋਵੇਗਾ, ਤਾਂ ਤੂੰ ਪਰਮਾਤਮਾ ਦੀ ਭਗਤੀ ਕਰ ਸਕੇਗਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜਿਸ ਨੂੰ ਦੇ ਸੋਈ ਜਨ ਪਾਏ, ਹੋਰ ਕੋਈ ਕਿਆ ਕਰੇ ਚਤਰਾਈ। ਜਿਹਦੇ 'ਤੇ ਉਹ ਦਇਆ ਕਰਦਾ ਹੈ, ਨਾਮ ਦੀ ਸ਼ਬਦ ਦੀ ਆਪਣੀ ਬਖਸ਼ਿਸ਼ ਕਰਦਾ ਹੈ, ਉਸੇ ਨੂੰ ਇਹ ਦੌਲਤ ਮਿਲਦੀ ਹੈ। ਇੱਥੇ ਕਿਸੇ ਦੀ ਚਤਰਾਈ, ਕਿਸੇ ਦੀ ਅਕਲ, ਕਿਸੇ ਦੀ ਬੁੱਧੀ ਕੰਮ ਹੀ ਨਹੀਂ ਦਿੰਦੀ। ਇਸ ਵਾਸਤੇ ਕਹਿੰਦੇ ਹਨ ਜਿਨ੍ਹਾਂ ਦੇ ਉਹ ਤੁਰ ਮਸਤੇ ਕੁਛ ਲਿਖ ਦਿੰਦਾ ਹੈ, ਉਹਨਾਂ ਨੂੰ ਹੀ ਇਹ ਨਾਮ ਰੂਪੀ ਦੌਲਤ ਮਿਲਦੀ ਹੈ, ਉਹਨਾਂ ਨੂੰ ਹੀ ਇਸ ਨਾਮ ਦੀ ਸਮਝ ਆਉਂਦੀ ਹੈ। ਬਾਕੀ ਸਭ ਦੁਨੀਆਂ ਦੇ ਜੀਵ ਇੱਥੇ ਹੀ ਵਹਿਮਾਂ ਭਰਮਾਂ ਵਿੱਚ ਫਸ ਕੇ ਭੁੱਲੇ ਫਿਰਦੇ ਹਨ। ਉਹ ਜਿਨ੍ਹਾਂ ਨੂੰ ਉਹ ਮਾਲਕ ਦਇਆ ਕਰ ਦਿੰਦਾ ਹੈ, ਬਖਸ਼ਿਸ਼ ਕਰ ਦਿੰਦਾ ਹੈ, ਗੁਰੂ ਸਾਹਿਬ ਦਾਅਵੇ ਨਾਲ ਕਹਿੰਦੇ ਫਿਰ ਉਹ ਨਰਕ ਵਿੱਚ ਨਹੀਂ ਜਾਂਦੇ, ਉਹਨਾਂ ਨੂੰ ਫਿਰ ਨਰਕਾਂ ਵਿੱਚ ਨਹੀਂ ਜਾਣਾ ਪੈਂਦਾ, ਫਿਰ ਉਹਨਾਂ ਨੂੰ 84 ਦੇ ਜੇਲ੍ਹ ਖਾਨੇ ਵਿੱਚ ਨਹੀਂ ਆਉਣਾ ਪੈਂਦਾ। ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਗੁਰਮੁਖਾਂ ਕੋਲ ਜਾ ਕੇ ਨਾਮ ਲੈ ਕੇ ਜੋ ਮਰਜ਼ੀ ਖਾਣਾ ਪੀਣਾ ਸ਼ੁਰੂ ਕਰ ਦਈਏ, ਭੈੜੇ ਖੋਟੇ ਪਾਪ ਕਰਨੇ ਸ਼ੁਰੂ ਕਰ ਦਈਏ ਕਿ ਨਰਕਾਂ ਵਿੱਚ ਤਾਂ ਅਸੀਂ ਜਾਣਾ ਹੀ ਨਹੀਂ ਹੈ। ਤੁਸੀਂ ਦੇਖੋ ਅਗਰ ਕੋਈ ਜੱਜ ਔਰ ਪੁਲਿਸ ਵਾਲਾ ਕਾਨੂੰਨ ਤੋੜਦਾ ਹੈ, ਜੁਰਮ ਕਰਦਾ ਹੈ, ਉਹਨੂੰ ਦੂਣੀ ਸਜ਼ਾ ਹਮੇਸ਼ਾ ਮਿਲਦੀ ਹੈ, ਕਿਉਂਕਿ ਉਹਨੂੰ ਕਾਨੂੰਨ ਦੀ ਵਾਕਫੀ ਸੀ। ਸੋ ਅਗਰ ਅਸੀਂ ਜਾਣਦੇ ਬੁੱਝਦੇ ਹੋਏ ਕੋਈ ਐਸੇ ਕਰਮ ਕਰਾਂਗੇ, ਸਾਨੂੰ ਕਰਮਾਂ ਦਾ ਹਿਸਾਬ ਜ਼ਰੂਰ ਦੇਣਾ ਪਵੇਗਾ, ਸਾਨੂੰ ਅੱਗੇ ਨਾਲੋਂ ਜ਼ਿਆਦਾ ਸਖਤੀ ਨਾਲ ਕਰਮਾਂ ਦਾ ਹਿਸਾਬ ਤਾਂ ਭੁਗਤਣਾ ਪਵੇਗਾ। ਅਗਰ ਬਾਪ ਆਪਣੇ ਬੱਚੇ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਦਾ, ਲੇਕਿਨ ਉਹਦੀ ਖਾਤਰ ਅੱਛੀ ਤਰ੍ਹਾਂ ਪੂਰੀ ਕਰ ਲੈਂਦਾ ਹੈ, ਇਸੇ ਤਰ੍ਹਾਂ ਸਤਿਗੁਰ ਸੇਵਕ ਨੂੰ ਨਰਕਾਂ ਦੇ ਵਿੱਚ ਨਹੀਂ ਭੇਜਣਗੇ, ਲੇਕਿਨ ਉਹਨੂੰ ਕਰਮਾਂ ਦਾ ਹਿਸਾਬ ਕਿਤਾਬ ਤਾਂ ਜ਼ਰੂਰ ਦਰਵਾਉਣਗੇ। ਇਸ ਵਾਸਤੇ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ। ਇਹ ਖਿਆਲ ਗਲਤ ਹੈ ਕਿ ਨਾਮ ਦੀ ਕਮਾਈ ਕਰਨ ਤੋਂ ਬਾਅਦ ਸ਼ਰਾਬ ਪੀਣ ਲੱਗ ਪਈਏ, ਮਾਸ ਖਾਣ ਲੱਗ ਪਈਏ, ਬੜੇ ਔਖੇ ਹੋ ਕੇ ਅਖੀਰ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਅਗਰ ਗੁਰ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਦੇ ਜ਼ਰੀਏ ਨਾਮ ਦੀ ਕਮਾਈ ਵਿੱਚ ਮਨ ਲੱਗ ਜਾਂਦਾ ਹੈ, ਨਰਕਾਂ ਤੋਂ ਸਾਡਾ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਂਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਜੋ ਕੁਛ ਉਹ ਕਰਦਾ ਹੈ ਪਰਮਾਤਮਾ ਖੁਦ ਕਰਦਾ ਹੈ। ਜਦੋਂ ਕਿਸੇ ਨੂੰ ਦੇਹ ਦੀਆਂ ਬੰਧਨਾਂ ਤੋਂ ਕੱਢਣਾ ਚਾਹੁੰਦਾ ਹੈ, ਖੁਦ ਹੀ ਦਇਆ ਮਿਹਰ ਕਰਕੇ ਗੁਰਮੁਖਾਂ ਦੇ ਜ਼ਰੀਏ ਉਸਦੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਉਸਦੇ ਖਿਆਲ ਨੂੰ ਨਾਮ ਦੇ ਨਾਲ ਜੋੜ ਦਿੰਦਾ ਹੈ।
ਨਾਮ ਨਿਧਾਨ ਪਾਇਆ ਵਡ ਭਾਗੀ। नानक नरक ना जाई, काल सियानप उकत ना मेरी, पूरे गुरु कमाई, जप तप संयम सुच है सोई, आपे करे तराई, पुत्र क्लत्र महाबिखिया मह, गोर सच लाए तराई, अपने जीते आप संभाले, आप लिए लड़ लाई, सत्य धर्म का बेड़ा बांधिया, पव जल पार परबाई, बेशुमार बेअंत स्वामी, नानक बल बल जाई, अकाल मूरत अजूनी संभव, काल अंधकार दीपाई, अंतर जामी जियन का दाता, देखत त्रिपत अगाई, एकंकार निरंजन निर्भव, सब जल थल रहया समाई, भगति दान भगता को दीना, हरे नानक जाचे माई, भगति दान भगता को दीना, हर नानक जाचे माई।